ਜਦੋਂ ਤੱਕ ਆਪਾਂ ਗੁਰੂ ਦੇ ਉਪਦੇਸ਼ ਦੀ ਵਿਚਾਰ ਨਹੀਂ ਕਰਦੇ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਕੀ ਉਪਦੇਸ਼ ਕਰ ਰਹੇ ਹਨ, ਉਦੋਂ ਤੱਕ ਸਾਡੀ ਨਾ ਤਾਂ ਬਾਣੀ ਪੜ੍ਹੀ ਹੋਈ ਸਤਲੀ ਹੈ ਅਤੇ ਨਾ ਹੀ ਸੰਗਤ ਕੀਤੀ ਹੋਈ ਸਤਲੀ ਹੈ। ਕਿਉਂਕਿ ਸਤਿਗੁਰੂ ਮਹਾਰਾਜ ਦਾ ਫਰਮਾਨ ਹੈ ਕਿ ਸੇਵਕ ਸਿੱਖ ਪੂਜਨ ਸਭ ਆਵ ਹੈ, ਸਭ ਗਾਵ ਹੈ ਹਰ ਹਰ ਕੀਰਤਨ ਬਾਣੀ, ਗਾਵਿਆ ਸੁਣਿਆ ਹਰ ਦਿਨ ਕਾ ਥਾਏ ਪਾਵ ਹੈ, ਜੇ ਸਤਿਗੁਰ ਕੀ ਆ ਗਿਆ ਸਤ ਸਤ ਕਰ ਮਾਨੇ। ਜਿਨ੍ਹਾਂ ਨੇ ਗੁਰੂ ਦੀ ਆਗਿਆ ਮੰਨੀ ਹੈ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੀ ਵਿਚਾਰ ਕੀਤੀ ਹੈ, ਉਹਨਾਂ ਦੀ ਗਾਈ ਹੋਈ ਬਾਣੀ ਪੜ੍ਹੀ ਹੋਈ ਬਾਣੀ ਅਤੇ ਸੁਣੀਆਂ ਹੋਈਆਂ ਗੁਰੂ ਦੇ ਵਿਚਾਰਾਂ ਸਾਰੀਆਂ ਸਫਲੀਆਂ ਹੁੰਦੀਆਂ ਹਨ। ਪਰ ਜੇ ਆਪਾਂ ਗੁਰੂ ਦੇ ਉਪਦੇਸ਼ ਦੀ ਵਿਚਾਰ ਨਹੀਂ ਕਰਦੇ, ਗੁਰੂ ਦੀ ਆਗਿਆ ਨਹੀਂ ਮੰਨਦੇ, ਤਾਂ ਸਾਡਾ ਕੁਝ ਵੀ ਸਫਲਾ ਨਹੀਂ ਹੋਵੇਗਾ। ਅਤੇ ਗੁਰੂ ਦੀ ਆਗਿਆ ਆਪਾਂ ਨੂੰ ਕੀ ਹੈ, ਗੁਰੂ ਦਾ ਉਪਦੇਸ਼ ਆਪਾਂ ਨੂੰ ਕੀ ਹੈ? ਆਗਿਆ ਭਈ ਅਕਾਲ ਕੀ ਤਗੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਗੁਰੂ ਦੀ ਆਗਿਆ ਹੈ, ਇਹ ਗੁਰੂ ਦਾ ਉਪਦੇਸ਼ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ। ਅਤੇ ਜੇ ਆਪਾਂ ਗੁਰੂ ਦੀ ਆਗਿਆ ਦਾ ਪਾਲਣ ਨਹੀਂ ਕਰਾਂਗੇ ਅਤੇ ਆਪਣੀ ਮਨ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਾਂਗੇ ਅਤੇ ਸੰਗਤ ਵਿੱਚ ਆਵਾਂਗੇ ਤਾਂ ਸਾਡਾ ਸਭ ਕੁਝ ਸਫਲਾ ਨਹੀਂ ਹੋਵੇਗਾ। ਅਤੇ ਦੂਜੀ ਗੁਰੂ ਦੀ ਆਗਿਆ ਕੀ ਹੈ? ਪ੍ਰਥਮ ਰਹਿਤੇ ਹੈ ਜਾਣ, ਖੰਡੇ ਕੀ ਪਹੁਲ ਸਕੈ, ਸੋਏ ਸਿੰਘ ਪ੍ਰਧਾਨ ਆਵਰਨਾ ਪਹੁਲ ਜੋਰ ਹੈ। ਤੇ ਖੰਡੇ ਵਾਟੇ ਦਾ ਅੰਮ੍ਰਿਤ ਛਕ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ, ਇਹੀ ਗੁਰੂ ਦੀ ਆਗਿਆ। ਜੇ ਆਪਾਂ ਗੁਰੂ ਦੀ ਆਗਿਆ ਵਿੱਚ ਰਹਿ ਕੇ ਫਿਰ ਬਾਣੀ ਪੜ੍ਹਾਂਗੇ, ਸੇਵਾ ਕਰਾਂਗੇ, ਸਤਸੰਗ ਕਰਾਂਗੇ, ਤਾਂ ਸਾਡਾ ਸਭ ਕੀਤਾ ਹੋਇਆ ਸਫਲਾ ਹੋਵੇਗਾ। ਸੋ ਗੁਰੂ ਪਿਆਰੇ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ, ਕਿਉਂਕਿ ਆਪਾਂ ਕੁਝ ਵੀ ਕਰਦੇ ਹਾਂ ਜੇ ਤਾਂ ਗੁਰੂ ਦੇ ਢਹਿ ਵਿੱਚ ਰਹਿ ਕੇ ਕਰਾਂਗੇ ਤਾਂ ਸਾਡਾ ਕੀਤਾ ਹੋਇਆ ਸਫਲਾ ਹੋਵੇਗਾ। ਜੇ ਗੁਰੂ ਦੇ ਢਹਿ ਤੋਂ ਬਿਨਾਂ ਕਰਾਂਗੇ ਭਾਵੇਂ ਸੇਵਾ ਹੈ ਭਾਵੇਂ ਸਿਮਰਨ ਹੈ, ਕਿਉਂਕਿ ਜਿੱਥੇ ਭੈ ਹੋਵੇ ਉੱਥੇ ਹੀ ਪ੍ਰੇਮ ਆਉਂਦਾ ਹੈ, ਜਿੱਥੇ ਭੈ ਨਾ ਹੋਵੇ ਉੱਥੇ ਪ੍ਰੇਮ ਦੀ ਉਤਪਤੀ ਨਹੀਂ ਹੁੰਦੀ, ਪ੍ਰੇਮ ਉੱਤੇ ਪ੍ਰਗਟ ਨਹੀਂ ਹੁੰਦਾ। ਸੋ ਪਹਿਲਾਂ ਗੁਰੂ ਦਾ ਭੈ ਹੈ, ਜੇ ਆਪਣੇ ਮਨ ਦੇ ਵਿੱਚ ਗੁਰੂ ਦਾ ਭੈ ਨਹੀਂ ਤਾਂ ਫਿਰ ਸਾਡਾ ਕੁਝ ਵੀ ਕੀਤਾ ਹੈ ਸਫਲਾ ਨਹੀਂ ਹੋ ਸਕਦਾ। ਸੋ ਗੁਰੂ ਦਾ ਭੈ ਧਾਰਨ ਕਰਨਾ ਹੈ, ਗੁਰੂ ਦਾ ਆਦਰ ਸਤਿਕਾਰ ਕਾਇਮ ਰੱਖਣਾ ਹੈ। ਜੇ ਆਪਾਂ ਗੁਰੂ ਦਾ ਭੈ ਨਹੀਂ ਧਾਰਨ ਕਰਾਂਗੇ ਤਾਂ ਫਿਰ ਜਿਹੋ ਜਿਹੇ ਸਮੇਂ ਵਿੱਚ ਆਏ ਜਿਹੋ ਜਿਹੇ ਨਾ ਆਏ, ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਸਾਡੇ ਮਨ ਦੇ ਵਿੱਚ ਗੁਰੂ ਦਾ ਭੈ ਵੱਜ ਜਾਵੇ ਅਤੇ ਅੱਜ ਸਾਡੇ ਮਨ ਦੇ ਵਿੱਚੋਂ ਗੁਰੂ ਦਾ ਭੈ ਦੂਰ ਹੁੰਦਾ ਜਾ ਰਿਹਾ ਹੈ। ਅਤੇ ਸਿੱਖ ਕੌਮ ਦੇ ਤਾਂ ਹੀ ਤਾਂ ਇਹ ਹਾਲਤ ਹੋ ਰਹੀ ਹੈ ਕਿ ਸਾਡੇ ਮਨ ਦੇ ਵਿੱਚ ਗੁਰੂ ਦਾ ਭੈ ਨਹੀਂ ਰਿਹਾ, ਕਿਉਂਕਿ ਸਤਿਗੁਰੂ ਮਹਾਰਾਜ ਦਾ ਫਰਮਾਨ ਹੈ, ਜਿਨ ਭੈ ਆਦਮ ਨਾ ਬਾਣੀ ਧਾਰਾ, ਜਾਣੋ ਸੋ ਨਹੀਂ ਸਿੱਖ ਹਮਾਰਾ। ਕਿ ਜਿਨ੍ਹਾਂ ਨੇ ਗੁਰਬਾਣੀ ਦਾ ਭੈ ਅਤੇ ਅਦਬ ਸਤਿਕਾਰ ਮਨ ਦੇ ਵਿੱਚ ਧਾਰਿਆ ਨਹੀਂ, ਗੁਰੂ ਮਹਾਰਾਜ ਨੇ ਕਹਿੰਦੇ ਉਹ ਸਾਡਾ ਸਿੱਖ ਹੀ ਨਹੀਂ ਹੈ। ਜੇ ਗੁਰੂ ਦੇ ਸਿੱਖ ਅਖਵਾਉਣਾ ਹੈ, ਗੁਰੂ ਦੇ ਸਿੱਖ ਬਣਨਾ ਚਾਹੁੰਦੇ ਹੋ ਤਾਂ ਫਿਰ ਸਾਨੂੰ ਗੁਰਬਾਣੀ ਦਾ ਭੈ ਆਪਣੇ ਮਨ ਦੇ ਵਿੱਚ ਧਾਰਨ ਕਰਨਾ ਪਵੇਗਾ। ਤੇ ਤਾਂ ਕਰਕੇ ਦੇਖਿਆ ਜਾ ਰਿਹਾ ਹੈ ਕਿ ਵੱਡੇ ਵੱਡੇ ਧਾਰਮਿਕ ਸਥਾਨਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋ ਰਹੀ ਹੈ। ਸੋ ਇਸ ਬੇਅਦਬੀ ਨੂੰ ਰੋਕਣਾ ਹੈ ਤੇ ਆਪਣੇ ਮਨ ਦੇ ਵਿੱਚ ਵਿਚਾਰ ਕਰਨੇ ਕਿ ਜੇ ਆਪਾਂ ਗੁਰਬਾਣੀ ਦਾ ਸਤਿਕਾਰ ਨਹੀਂ ਕਰਾਂਗੇ ਤਾਂ ਸਾਡਾ ਪਾਲ ਉਤਾਰਾ ਨਹੀਂ ਹੋਣਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ, ਜੋ ਸੇ ਗੁਰਬਾਣੀ ਭੈ ਕਰੈ, ਬਿਨਾਂ ਪ੍ਰਿਆਸ ਭਵ ਸਾਗਰ ਕਰੈ। ਤੇ ਥੋੜ੍ਹੀ ਬਾਣੀ ਪੜ੍ਹੀ ਹੋਈ ਮਨਜ਼ੂਰ ਹੋ ਜਾਵੇਗੀ ਤੇ ਜੇ ਗੁਰਬਾਣੀ ਦਾ ਭੈ ਸਾਡੇ ਮਨ ਦੇ ਵਿੱਚ ਹੋਵੇਗਾ ਤੇ ਜੇ ਭੈ ਗੁਰਬਾਣੀ ਦਾ ਮਨ ਦੇ ਵਿੱਚ ਨਹੀਂ, ਭਾਵੇਂ ਸਾਰੀ ਉਮਰ ਬਾਣੀ ਪੜ੍ਹੀ ਜਾਈਏ ਤੇ ਸਾਰੀ ਉਮਰ ਸੇਵਾ ਕਰੀ ਜਾਈਏ ਸਤਸੰਗ ਕਰੀ ਜਾਈਏ ਤਾਂ ਫਿਰ ਸਾਡਾ ਕੁਝ ਵੀ ਕੀਤਾ ਹੈ ਸਫਲਾ ਨਹੀਂ ਹੋਵੇਗਾ, ਸਗੋਂ ਸਾਨੂੰ ਪਾਪ ਲੱਗੇਗਾ। ਸਤਿਗੁਰੂ ਮਹਾਰਾਜ ਜੀ ਨੇ ਜੋ ਸੇ ਗੁਰਬਾਣੀ ਭੈ ਕਰੈ, ਜੇ ਕੇਵਲ ਭੈ ਧਾਰਨ ਕਰ ਲਵੇ ਗੁਰੂ ਮਹਾਰਾਜ ਜੀ ਦਾ ਤਾਂ ਫਿਰ ਸੰਸਾਰ ਸਮੁੰਦਰ ਤੋਂ ਬਿਨਾਂ ਯਤਨ ਹੀ ਤਰ ਜਾਵੇਗਾ। ਤੇ ਆ ਸਾਡੀ ਹਾਲਤ ਕੀ ਹੋ ਰਹੀ ਹੈ? ਤੇ ਵੱਡੇ ਵੱਡੇ ਜੋ ਆਪਣੇ ਆਪ ਨੂੰ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਕਹਾਉਂਦੇ ਹਨ ਕਿ ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਭੈ ਆਪਣੇ ਮਨ ਵਿੱਚ ਧਾਰਨ ਨਹੀਂ ਕਰਦੇ, ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਪਣੇ ਆਪ ਨੂੰ ਮੱਥਾ ਟਿਕਾਉਂਦੇ ਹਨ ਤੇ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਆਪਣੀ ਪੂਜਾ ਕਰਾਉਂਦੇ ਹਨ। ਤੇ ਦੂਜੇ ਪਾਸੇ ਜੇ ਪੁਸਤਕਾਂ ਵੇਚਣ ਵਾਲੇ ਹਨ, ਪਿੱਛੇ ਜਾ ਕੇ ਕਾਲਜ ਪੜ੍ਹਿਆ ਹੋਵੇਗਾ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਣੀ ਦੇ ਪੱਧਰੇ ਤੇ ਜੋ ਕਿ ਰੱਦੀ ਦੇ ਵਿੱਚ ਵੇਚ ਦਿੱਤੇ ਤੇ ਸਾਡੀ ਅੱਜ ਤਾਂ ਹੀ ਹੱਕ ਹੋ ਰਹੀ ਹੈ ਕਿਉਂਕਿ ਸਾਡੇ ਮਨ ਦੇ ਵਿੱਚ ਗੁਰਬਾਣੀ ਦਾ ਭੈ ਉੱਠਦਾ ਜਾ ਰਿਹਾ। ਜੇ ਆਪਾਂ ਗੁਰਬਾਣੀ ਦਾ ਭੈ ਧਾਰਨ ਕਰਾਂਗੇ ਤਾਂ ਸਤਿਗੁਰੂ ਮਹਾਰਾਜ ਸਾਡੇ ਉੱਤੇ ਖੁਸ਼ੀਆਂ ਹੋਣਗੀਆਂ। ਇਹ ਗੁਰੂ ਦਾ ਸਾਨੂੰ ਉਪਦੇਸ਼ ਹੈ ਕਿਉਂਕਿ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰ ਸਿੱਖੋ ਹਰ ਕਰਤਾ ਆਪ ਮੋਹ ਘਟਾਏ। ਤੇ ਗੁਰੂ ਦੀ ਬਾਣੀ ਗੁਰੂ ਦਾ ਸਰੂਪ ਹੈ। ਜਿਸਨੇ ਗੁਰਬਾਣੀ ਦਾ ਨਿਰਾਦਰ ਕੀਤਾ, ਗੁਰਬਾਣੀ ਦੀ ਬੇਅਦਬੀ ਕੀਤੀ ਤਾਂ ਸਮਝ ਲਓ ਉਸਨੇ ਗੁਰੂ ਨਾਨਕ ਦੀ ਬੇਅਦਬੀ ਕੀਤੀ ਹੈ। ਭਾਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਭ ਕੋਈ ਸਰਦ ਹੀ ਪੈਣ ਲੱਗਾ, ਸਤਿਗੁਰੂ ਮਹਾਰਾਜ ਜੀ ਮਾਨ ਅਪਮਾਨ ਤੋਂ ਉੱਤੇ ਹਨ, ਪਰ ਜਿਹੋ ਜਿਹਾ ਕੋਈ ਕਰਮ ਕਰੇਗਾ, ਜੈਸਾ ਬੀਜਾ ਸੋ ਹੈ ਕਰਮਾ ਸਦਾ ਖੇਤ, ਜਿਹੜਾ ਵੀ ਗੁਰੂ ਮਹਾਰਾਜ ਦੀ ਬੇਅਦਬੀ ਕਰੇਗਾ ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਜਿਹੋ ਜਿਹੇ ਕਰਮ ਕਰਦਾ ਹੈ ਤੇ ਉਸਦਾ ਹੀ ਉਸਨੂੰ ਫਲ ਮਿਲਦਾ ਹੈ। ਸੋ ਇਸ ਕਰਕੇ ਗੁਰਸਿੱਖ ਪਿਆਰੇ ਹੋ, ਜੇ ਆਪਾਂ ਗੁਰੂ ਦੀ ਬਾਣੀ ਦਾ ਸਤਿਕਾਰ ਕਰਾਂਗੇ ਤਾਂ ਫਿਰ ਸਾਡਾ ਸਭ ਕੁਝ ਕੀਤਾ ਹੈ ਸਫਲਾ ਹੈ। ਇਹੀ ਸਾਨੂੰ ਗੁਰੂ ਦਾ ਉਪਦੇਸ਼ ਹੈ। ਤੇ ਜੇ ਗੁਰੂ ਦੇ ਉਪਦੇਸ਼ ਦੀ ਵਿਚਾਰ ਕਰਾਂਗੇ, ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨਗੇ, ਤੇ ਜੇ ਗੁਰੂ ਦੇ ਉਪਦੇਸ਼ ਦੀ ਵਿਚਾਰ ਨਾ ਕੀਤੀ ਤਾਂ ਫਿਰ ਗੁਰੂ ਦੀ ਕਿਰਪਾ ਨਹੀਂ ਹੋਣੀ। ਭਾਵੇਂ ਬਾਣੀ ਕੋਲੋਂ ਭਾਵੇਂ ਸਤਸੰਗਤ ਕਰੀਏ, ਤੇ ਗੁਰੂ ਦੇ ਉਪਦੇਸ਼ ਦੀ ਵਿਚਾਰ ਆਪਣੇ ਮਨ ਵਿੱਚ ਕਰਕੇ ਗੁਰੂ ਦੀ ਆਗਿਆ ਮੰਨ ਕੇ ਤਾਂ ਹੀ ਸਾਡਾ ਸਭ ਕੁਝ ਕੀਤਾ ਹੋਇਆ ਸਫਲਾ ਹੋ ਸਕਦਾ ਹੈ। ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਸੋ ਆਓ, ਮਹਾਂਪੁਰਸ਼ਾਂ ਦਾ ਸਮਾਂ ਹੋ ਚੁੱਕਿਆ ਹੈ, ਸੋ ਆਪ ਜੀ ਨੂੰ ਗੁਰਮੁਖ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਮਹਾਂਪੁਰਸ਼ਾਂ ਦਾ ਵਚਨ ਮੰਨਦਿਆਂ ਹੋਇਆਂ ਕੁਝ ਸਮਾਜ ਦੇ ਨਾਲ ਗੁਰਮੁਖ ਵਿਚਾਰਾਂ ਸਾਂਝੀਆਂ ਕੀਤੀਆਂ ਹਨ। ਸੁਣ ਜਾਣ ਬਣੇ ਦੇ ਅੰਦਰ ਬੋਲਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਕਿਉਂਕਿ ਜੋ ਕੋਈ ਬੰਦਾ ਕਿਸੇ ਕੰਮ ਵਿੱਚ ਅਣਜਾਣ ਹੋਵੇ ਤੇ ਉਸਨੂੰ ਉਹ ਕੰਮ ਕਰਨਾ ਪੈ ਜਾਵੇ ਤਾਂ ਗਲਤੀਆਂ ਹੋਣੀਆਂ ਸੁਭਾਵਿਕ ਹਨ। ਸੋ ਬੋਲਦਿਆਂ ਕੋਲ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਦੀ ਬਖਸ਼ਣ ਯੋਗ ਹਨ ਤੇ ਕਿਰਪਾ ਕਰਕੇ ਬਖਸ਼ ਲੈਣਾ ਤੇ ਅੱਗੇ ਵਾਸਗੁਰੂ ਮਹਾਰਾਜ ਸਮਰਥ ਬਖਸ਼ ਕਰਨ। ਸੋ ਆਓ ਮਹਾਂਪੁਰਸ਼ਾਂ ਦੇ ਕੋਲੋਂ ਗੁਰੂਆਂ ਦੀਆਂ ਵਿਚਾਰਾਂ ਤੇ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.
Thank you. I'm ਗੁਰੂ ਅਰਜਨ ਸਾਹਿਬ ਜੀ ਦਾ ਅਮਰ ਵਚਨ ਯਾਦ ਕਰੀਏ। ਸਤਿਗੁਰੂ ਮਹਾਰਾਜ ਪ੍ਰਮਾਣ ਕਰਦੇ ਨੇ, ਪ੍ਰਭ ਕੀ ਉਸਤਤ ਪ੍ਰਭੋ ਸੰਤ ਮੀਤ ਸਾਵਧਾਨ ਕੀ ਕਬਰਸਤੀ। ਸ਼ਰਧਾ ਭਾਵਨਾ ਵਿੱਚ ਆਈਏ, ਜਿਸ ਦਰ ਤੇ ਬੈਠੇ ਹਾਂ, ਜੇ ਇੱਥੇ ਆਉਣ ਵਾਲੇ ਦੇ ਹਿਰਦੇ ਵਿੱਚ ਗੁਰੂ ਵਾਸਤੇ ਸ਼ਰਧਾ ਨਹੀਂ ਹੈ ਤਾਂ ਖਿਮਾ ਕਰਨੀ। ਅਜਿਹੇ ਇਨਸਾਨ ਵਾਸਤੇ ਗੁਰੂ ਕੋਲ ਦੇਣ ਲਈ ਕੁਛ ਨਹੀਂ ਹੈ, ਜਿਹੜੇ ਕੋਈ ਸ਼ਰਧਾ ਨਹੀਂ। ਸ਼ਰਧਾ ਹੀ ਐਸੀ ਪੂੰਜੀ ਹੈ ਜਿਸਦੇ ਬਟੇ ਸਿੱਖ ਨੇ ਨਾਮ ਔਰ ਗਿਆਨ ਪ੍ਰਾਪਤ ਕਰਨਾ। ਇਸੇ ਲਈ ਮਹਾਰਿਸ਼ੀ ਵਿਆਸ ਜੀ ਕਹਿੰਦੇ, ਸ਼ਰਧਾਵਾਨ ਲੱਭਦੇ ਜਾਣੋ, ਸ਼ਰਧਾਵਾਨ ਹੀ ਗਿਆਨ ਪ੍ਰਾਪਤ ਕਰ ਸਕਦਾ ਹੈ। ਇਸ ਕਰਕੇ ਸ਼ਰਧਾ ਮੁੱਢ ਹੈ ਸਾਰਿਆਂ ਗੁਣਾਂ ਦਾ। ਜੇ ਮੁੱਢ ਕਮਜ਼ੋਰ ਹੋਵੇ ਬਾਕੀ ਕੁਛ ਨਹੀਂ ਖੁੱਲੇ ਕਰਦਾ। ਜਿਸ ਮਕਾਨ ਦੀ ਨੀਂਹ ਕਮਜ਼ੋਰ ਹੈ ਉਹਦੇ ਦੇ ਚਵਾਰੇ ਨਹੀਂ ਉਸਰਿਆ ਕਰਦੇ। ਜਿਹੜੇ ਸਿੱਖ ਦੀ ਗੁਰੂ ਗ੍ਰੰਥ ਸਾਹਿਬ ਵਾਸਤੇ ਸ਼ਰਧਾ ਕਮਜ਼ੋਰ ਹੈ ਤੇ ਬਾਕੀ ਗਿਆਨ ਦੀ ਆਸ ਨਾ ਕਰੇ। ਜਾ ਕੇ ਮਨ ਗੁਰਤੀ ਪ੍ਰਤੀ ਕਿਸ ਦਾ ਨਾਲ ਹੈ, ਹਰ ਪ੍ਰਤੀ ਵਾਹਿਗੁਰੂ ਦਾ ਚਿੰਤਨ ਹੋਈ ਕਰੇ। ਜਿਹਨਾਂ ਦੇ ਮਨ ਵਿੱਚ ਇਹ ਫਰਕ ਹੈ ਗੁਰੂ ਸਰੂਪ ਵਿੱਚ ਜੋ ਅੰਤਰਾ ਮੰਨਦੇ ਹਨ, ਉਹਨਾਂ ਦੇ ਖੁਦ ਅੰਦਰ ਅੰਤਰਾ ਹੈ। ਇਸ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਜਿਹੋ ਜਿਹੀ ਮਰਜ਼ੀ ਸ਼ਕਲ ਧਾਰਨ ਕਰਕੇ ਬੈਠ ਗਿਆ, ਸਿੱਖਾਂ ਨੇ ਸੀਸ ਨਵਾਇਆ, ਆਪਣਾ ਗੁਰੂ ਸਵੀਕਾਰ ਕੀਤਾ। ਸੋ ਅੱਜ ਸ਼ਬਦ ਰੂਪ ਹੋ ਕਰਕੇ ਗਾਲਵਾਨ ਹੈ, ਗਿਆਨ ਸਰੂਪ ਹੋ ਕਰਕੇ ਗਾਲਵਾਨ ਹੈ, ਕਿਸੇ ਪੂਜਾ ਕਰੇਗਾ। ਸਿਰ ਕਹੇਗਾ ਤੁਧ ਡਿੱਠਾ ਹੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੁੱਖ। ਸੋ ਆਓ ਵਿਚਾਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅੰਮ੍ਰਿਤ ਵਚਨ ਅਨੁਸਾਰ ਆਰੰਭ ਹੋਈ ਸੀ ਕੱਲ ਸਾਧੂ ਗੋਬਿੰਦ ਦੇਵ ਨਾਲ। ਇਹ ਕੱਲ ਦਾ ਵਿਚਾਰ ਸੀ ਆਪਣਾ ਤੇ ਅੱਜ ਅਗਲੀ ਤੁਕ ਹੈ, ਮਾਨਸ ਜਨਮ ਅਮੋਲ ਪਾਇਓ ਦਿਲਤਾ ਕਰੋ। ਗੁਰੂ ਨਾਨਕ ਦੀ ਹਰ ਗੱਲ ਵਿੱਚ ਅੱਗੇ ਹੋਰ ਗਿਆਨ ਦੀ ਗੱਲ ਛੁਪੀ ਹੋਈ ਹੈ। ਜਿਵੇਂ ਕੇਲੇ ਦੇ ਪੱਤਿਆਂ ਵਿੱਚ ਜੇ ਉਹਨੂੰ ਖੋਲ ਕੇ ਵੇਖੀਏ ਤਾਂ ਹੋਰ ਪੱਤੇ ਛੁਪੇ ਹੋਏ, ਜਿਉਂ ਖੋਲਦੇ ਜਾਓ ਕਿ ਉਹਦੇ ਚੋਂ ਪੱਤੇ ਹੋਰ ਪ੍ਰਾਪਤ ਹੋਣਗੇ। ਗੁਰਮਤਿ ਸਿਧਾਂਤਾਂ ਨੂੰ ਜਿਉਂ ਖੋਜਦੇ ਜਾਓਗੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਗਿਆਨ ਦੀ ਪ੍ਰਾਪਤੀ ਹੁੰਦੀ ਜਾਵੇਗੀ। ਜਿਉਂ ਕੇਲੇ ਕੇ ਪਾਤ ਮੇ ਪਾਤ, ਪਾਤ ਮੇ ਪਾਤ, ਤਿਉਂ ਗੁਰੂ ਨਾਨਕ ਕੀ ਬਾਤ ਮੇ ਬਾਤ, ਬਾਤ ਮੇ ਬਾਤ। ਸਤਿਗੁਰੂ ਜੀ ਕਿਰਪਾ ਕਰੋ, ਕੰਮਾਂ ਕਾਰਾਂ ਚ ਤ੍ਰਿਪਤੀ ਹੋਇਓ ਕਿ ਫਿਰ ਵੀ ਹੜ ਧਾਰ ਕੇ ਗੁਰੂ ਨਾਨਕ ਦੇ ਦਰ ਆਇਓ। ਤੁਹਾਡੀ ਘਾਲਣਾ ਗੁਰੂ ਨਾਨਕ ਥਾਂ ਪਾਏ, ਜਿਸਨੇ ਧਰਮ ਦੀ ਕਿਰਤ ਕਰਨ ਵਾਸਤੇ ਆਪ ਹਲ ਵਾਹ ਕੇ, ਆਪ ਦੁਕਾਨ ਕਰਕੇ, ਆਪ ਨੌਕਰੀ ਕਰਕੇ ਤੁਹਾਨੂੰ ਉਤਸ਼ਾਹਿਤ ਕੀਤਾ ਕਿ ਸਿਰਫ ਜਿਸ ਥਾਂ ਤੇ ਵੀ ਹੈ ਉਹ ਕਿਰਤ ਕਰਕੇ ਖਾਏ, ਕਾਲ ਖਾਏ ਕੁਛ ਹੱਥ ਹੁੰਦੇ ਦਸਾਉਣ ਗੁਰੂ ਦਾ ਅਰਪਣ ਕਰੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਕੱਲ ਦੀਆਂ ਵਿਚਾਰਾਂ ਵਿੱਚ ਪਰਮੇਸ਼ਵਰ ਦੇ ਗੁਣ ਗਾਉਣ ਦੀ ਗੱਲ ਆਪ ਜੀ ਨੇ ਸਰਵਣ ਕੀਤੀ। ਜੋ ਗਾਉਣ ਦਾ ਅੰਤਰ ਹੈ, ਭੇਦ ਹੈ ਗਾਉਣ ਗਾਉਣ ਵਿੱਚ, ਕਿਸੇ ਗਾਉਣ ਦਾ ਖੰਡਨ ਕੀਤਾ, ਕਿਸੇ ਗਾਉਣ ਦਾ ਮੰਡਨ ਕੀਤਾ, ਇਹ ਵੀ ਵਿਚਾਰ ਆਪ ਜੀ ਨੇ ਸੁਣਿਆ। ਹਜ਼ੂਰ ਨੂੰ ਪੁੱਛਿਆ ਸੀ ਸੱਚੇ ਪਾਤਸ਼ਾਹ ਜੀ ਇਸ ਦਾ ਫਲ, ਮਹਾਰਾਜ ਕਹਿੰਦੇ ਗੁਣ ਬਾਵਤ ਤੇਰੀ ਉਤਰ ਸਮੈਰ। ਪਰਮਾਤਮਾ ਦੇ ਗੁਣ ਗਾਉਣ ਦਾ ਇੱਕ ਪ੍ਰਯੋਜਨ ਤਾਂ ਇਹ ਹੈ ਕਿ ਜਨਮਾਂ ਜਨਮਾਤਾਂ ਦੀ ਪਾਪਾਂ ਦੀ ਮੈਲ ਲੱਗੀ ਹੋਈ ਹੈ ਸਾਡੇ ਅੰਤਕਰਨ ਨੂੰ, ਉਸ ਮੈਲ ਨੂੰ ਲਾਉਣ ਵਾਸਤੇ ਜਨਮ ਜਨਮ ਕੀ ਇਸ ਮਨ ਕੋ ਮਲ ਲਾ ਲਈ, ਕਾਲਾ ਹੋ ਗਿਆ ਸੀ, ਕਾਲਾ ਸਿਆ ਹੋ ਗਿਆ। ਕਾਲੇ ਮਨ ਦੀ ਨਿਸ਼ਾਨੀ ਪਹਿਚਾਣ। ਜਿਵੇਂ ਹਵਾ ਨੂੰ ਅੱਖਾਂ ਨਹੀਂ ਦੇਖ ਸਕਦੀਆਂ, ਮਨ ਨੂੰ ਵੀ ਕੋਈ ਅੱਖ ਦੇਖ ਨਹੀਂ ਸਕਦੀ। ਜਿਵੇਂ ਹਵਾ ਮਹਿਸੂਸ ਹੁੰਦੀ ਹੈ, ਮਨ ਵੀ ਮਹਿਸੂਸ ਕਰਨ ਵਾਲੀ ਦੀ ਵਸਤੂ ਹੈ, ਦੇਖਣ ਵਾਲੀ ਸੂਕਸ਼ਮ ਹੈ। ਆਕਾਸ਼ ਔਰ ਹਵਾ ਇਹ ਦੋ ਤੱਤ ਐਸੇ ਹਨ ਜੋ ਅੱਖਾਂ ਨੂੰ ਦਿਸ ਨਹੀਂ ਸਕਦੇ। ਧਰਤੀ ਤੋਂ ਪਾਣੀ ਔਰ ਅਗਨੀ ਤੇ ਹਵਾ ਆਕਾਸ਼ ਇੱਕ ਤੋਂ ਇੱਕ 10 ਹਿੱਸਾ ਸੂਕਸ਼ਮ ਹੁੰਦੇ ਚਲੇ ਜਾਂਦੇ। ਆਕਾਸ਼ ਤੋਂ ਅੱਗੇ ਅਤਿਅੰਤ ਮਾਇਆ ਸੂਕਸ਼ਮ ਹੈ ਤੇ ਮਾਇਆ ਤੋਂ ਬ੍ਰਹਮ ਅਤਿਅੰਤ ਸੂਕਸ਼ਮ ਹੈ। ਸੂਕਸ਼ਮ ਤੇ ਸੂਕਸ਼ਮ ਕਰ ਜੀਣਾ ਬਿਰਧ ਨਿਰਧ ਬਤਾਏ, ਵੱਡੇ ਤੇ ਵੱਡਾ ਵੀ ਹੈ, ਸੂਖਮ ਤੇ ਸੂਖਮ ਵੀ ਹੈ। ਅਸਚਰਜ ਹੈ ਉਹ ਦੱਸ ਦੋ। ਇਸ ਕਰਕੇ ਸੂਕਸ਼ਮ ਹੈ ਮਨ, ਇਸ ਨੂੰ ਦੇਖਣ ਵਾਸਤੇ ਸੂਕਸ਼ਮ ਅੱਖ ਚਾਹੀਏ। ਵਿਚਾਰ ਦੀ ਅੱਖ ਨਾਲ ਵੇਖ ਹੁੰਦਾ ਹੈ, ਪੁੰਨੀ ਔਰ ਪਾਪੀ ਮੈਲਾ ਤੇ ਸ਼ੁੱਧ ਮਨ ਇਹਦੀ ਇੱਕ ਪਹਿਚਾਣ ਹੈ ਜੋ ਸਤਪੁਰਸ਼ਾਂ ਨੇ ਸੰਸਾਰ ਨੂੰ ਦਿੱਤੀ ਹੈ। ਗੁਰਮਤ ਵਿੱਚ ਇਸਦੀ ਪਹਿਚਾਣ ਦਿੱਤੀ ਹੈ ਕਿ ਆਪਣੇ ਮਨ ਨੂੰ ਆਪ ਪਹਿਚਾਣੋ, ਦੂਸਰਾ ਦੂਸਰੇ ਦੇ ਮਨ ਨੂੰ ਪਹਿਚਾਣ ਨਹੀਂ ਪਾਏਗਾ, ਧੋਖਾ ਹੋ ਜਾਏਗਾ। ਕਿਉਂਕਿ ਮਨ ਵਿੱਚ ਚੁਸਤੀ ਚਲਾਕੀ ਅੱਧ ਦਰਜੇ ਦੀ ਹੈ। ਇਹ ਪ੍ਰੇਰਨਾ ਦਿੰਦਾ ਜੀਵ ਨੂੰ, ਤੂੰ ਉਹ ਕੁਛ ਬੋਲ ਜੋ ਮੈਂ ਨਹੀਂ ਹਾਂ। ਲੋਕਾਂ ਵਿੱਚ ਪ੍ਰਭਾਵ ਪਾਉਣ ਵਾਸਤੇ ਆਪਣੇ ਆਪ ਨੂੰ ਲੁਕੋ ਕੇ ਆਪਣੇ ਨੌਕਰਾਂ ਨੂੰ ਆਵਾਜ਼ ਦਿੰਦਾ ਕਿ ਤੁਸੀਂ ਅਜਿਹੇ ਢੰਗ ਨਾਲ ਬੋਲੋ ਕਿ ਜਿਹਨੂੰ ਸੁਣ ਕਰਕੇ ਦੂਸਰਾ ਧੋਖਾ ਖਾ ਜਾਏ ਤੇ ਬੜਾ ਚੰਗਾ ਹੁੰਦਾ। ਆਪਣਾ ਆਪ ਨੰਗਾ ਨਹੀਂ ਹੋਣ ਦਿੰਦਾ। ਜੀਵ ਨੂੰ ਆਗਿਆ ਨਹੀਂ ਹੋਏਗੀ ਕਿ ਆਪਣੇ ਮਾਲਕ ਦਾ ਪੜਦਾ ਉਲੇੜ ਦੇਵੇ ਕਿ ਕੈਸਾ ਹੈ ਮੇਰਾ ਮਾਲਕ। ਜੀਵ ਤੇ ਇੱਕ ਨੌਕਰ ਹੈ, ਮਾਲਕ ਦੀ ਆਗਿਆ ਵਿੱਚ ਰਹੇ, ਜੋ ਮਨ ਕਹੇਗਾ ਉਹ ਵੀ ਬੋਲੇਗੀ। ਅੱਖਾਂ ਕੇਸ ਵਿੱਚ ਰੋਕੇ ਹਨ, ਜੋ ਦੇਖਣਾ ਚਾਹੇਗਾ ਉਹ ਵੀ ਦੇਖਣਗੀਆਂ। ਬੜਾ ਧੋਖੇਬਾਜ਼ ਹੈ ਇਸ ਮਨ ਦਾ। ਗੁਰਬਾਣੀ ਵਿੱਚ ਪ੍ਰਕਰਣ ਬੜੇ ਸ਼ਬਦਾਂ ਔਰ ਤੁਕਾਂ ਵਿੱਚ ਨਿਰੂਪਣ ਕੀਤਾ ਹੈ। ਖੈਰ ਆਪਣਾ ਪ੍ਰਕਰਣ ਮਨ ਦੀ ਪ੍ਰਥਾਏ ਨਹੀਂ, ਮਾਨਸ ਸਰੀਰ ਦੇ ਪ੍ਰਥਾਏ ਹੈ ਅੱਜ ਦਾ। ਇਸ ਲਈ ਮੈਂ ਇੱਧਰ ਮੁੜਦਾ ਹਾਂ। ਪਹਿਚਾਣ ਸ਼ੁੱਧ ਔਰ ਅਸ਼ੁੱਧ ਮਨ ਦੀ ਇੱਕ ਹੈ ਕਿ ਜਦੋਂ ਮਨ ਸਾਡਾ ਸ਼ੁੱਧ ਹੋ ਜਾਏਗਾ ਤੇ ਉਸ ਵੇਲੇ ਇਹਦੀ ਅੰਦਰੋਂ ਅਵਸਥਾ ਕੀ ਹੋ ਜਾਂਦੀ ਹੈ, ਉਹਦੀ ਪਹਿਚਾਣ ਇਹ ਹੈ। ਤੇ ਜਿਹੜੀ ਹੁਣ ਸਾਡੀ ਪਹਿਚਾਣ ਹੈ ਉਹ ਇਹ ਹੈ ਕਿ ਜਦੋਂ ਅਤਿਅੰਤ ਅਸ਼ੁੱਧ ਮਨ ਹੈ ਕਿ ਉਸ ਵੇਲੇ ਤੁਸੀਂ ਇਹਨੂੰ ਬਾਣੀ ਵਿੱਚ ਜੋੜਨਾ ਚਾਹੋ ਇਹ ਆਪਣੀ ਝਲਕ ਦੇਵੇਗਾ। ਗੰਦੇ ਸੰਕਲਪ ਪੈਦਾ ਹੋਣਗੇ, ਬਾਣੀ ਪੜ੍ਹਨ ਲੱਗਿਆਂਗੇ। ਸਮਝ ਲੈਣਾ ਕਿ ਮਨ ਅਜੇ ਬਹੁਤ ਕਾਲਾ ਹੈ। ਸੰਗਤ ਵਿੱਚ ਆ ਕੇ ਵੀ ਅਜਿਹੀ ਚਿਤਵਣੀ ਕਰੇਗਾ ਜੋ ਦੂਸਰੇ ਨੂੰ ਦੱਸ ਨਹੀਂ ਸਕਦਾ, ਇਹਨਾਂ ਦੇ ਬੰਦੇ ਪੁਰਾਣੇ ਕਰ ਲੈਂਦੇ ਬਸ ਨਹੀਂ ਦਿਸਦੇ। ਕਿਸੇ ਦੀ ਕੀ ਬਸ? ਜੇ ਇੱਥੇ ਕੋਈ ਗੰਦੀ ਵਸਤੂ ਲਿਆ ਕੇ ਰੱਖੀ ਹੋਵੇ ਉਹਦੀ ਬਦਬੋ ਆਉਣੀ ਕੁਦਰਤੀ ਬਾਤ ਹੈ। ਇਸੇ ਤਰ੍ਹਾਂ ਜਿੰਨੀ ਦੇਰ ਤੱਕ ਅੰਤਹਿਕਰਨ ਗੰਦਾ ਹੈ ਉਹਦੇ ਵਿੱਚੋਂ ਗੰਦੀ ਵਾਸ਼ਨਾ ਉੱਠਣੀ, ਵਾਸ਼ਨਾ ਦੇ ਵਸ ਕੀ ਹੈ? ਜਿਸ ਕਰਨ ਨੂੰ ਜਵੇ ਹੁੰਦੀ ਜਗ੍ਹਾ ਸਪੱਸ਼ਟ ਹੋ ਜਾਏਗੀ, ਉੱਥੇ ਉਹਦੇ ਥਾਂ ਤੇ ਸੁਗੰਧੀ ਆ ਜਾਏਗੀ। ਸੁਗੰਧੀ ਗੰਦ ਹੈ ਇਸ ਮਨ ਕਾ ਕੋਈ ਜਾਣੇ ਪਿਓ। ਮਨ ਦਾ ਭੇਦ ਜਾਣਨਾ ਬੜਾ ਕਠਿਨ ਹੈ। ਇਸ ਮਨ ਨੂੰ ਸਮਝਾਉਣ ਵਾਸਤੇ ਹੀ ਇੱਕ ਓਹਕਾਰ ਤੋਂ ਲੈ ਕੇ 18-10-20 ਤੱਕ ਲੋਕ ਜਾਣੇ ਇਹ ਗੀਤ ਹੈ। ਇਹ ਤੋਂ ਬ੍ਰਹਮ ਵਿਚਾਰ, ਬ੍ਰਹਮ ਦੀ ਵਿਚਾਰ ਹੈ ਜਿਹੜੇ ਗੀਤ ਬਣਾ ਲਏ। ਇਹ ਕੋਈ ਕੰਨਾਂ ਦਾ ਵਿਸ਼ਾ ਨਹੀਂ, ਟਾਈਮ ਪਾਸ ਕਰਨ ਵਾਸਤੇ ਨਹੀਂ ਵੀ ਚਲੋ ਵੀ ਇੱਥੇ ਨਾ ਬੈਠੇ ਟਾਈਮ ਪਾਸ ਕਰੇ, ਨਹੀਂ, ਇੱਥੇ ਜੀਵਨ ਹੈ। ਇਸ ਕਰਕੇ ਜਦੋਂ ਮਨ ਸ਼ੁੱਧਤਾ ਵੱਲ ਨੂੰ ਆਏਗਾ ਇਹਦੇ ਵਿੱਚ ਵੈਰਾਗ ਪੈਦਾ ਹੋਏਗਾ। ਵੈਰਾਗ ਦੇ ਨਾਲ ਹੀ ਤਿਆਗ ਦੀ ਭਾਵਨਾ ਆ ਜਾਏਗੀ। ਸੰਸਾਰ ਅਸਾਰ ਰੂਪ ਲੱਗਣ ਲੱਗ ਜਾਏਗਾ। ਇਹਦੇ ਚ ਮੈਂ ਮੇਰੀ ਦਾ ਭਾਵ ਉੱਡਦਾ ਜਾਏਗਾ ਕਿ ਉਹਦਾ ਭਾਵ ਕਿ ਪਰਮੇਸ਼ਰ ਹੀ ਹੈ ਮੇਰਾ, ਕੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਇਹ ਭਾਵ ਪੈਦਾ ਹੁੰਦਾ ਜਾਏਗਾ। ਪਕੜ ਸੰਸਾਰ ਦੀ ਮੁੱਕ ਜਾਏਗੀ ਤੇ ਪਕੜ ਸ਼ਬਦ ਦੀ ਆ ਜਾਏਗੀ। ਫਿਰ ਸਿਮਰਨ ਵਿੱਚ ਬੈਠਾ ਗੰਦੇ ਸੰਕਲਪ ਨਹੀਂ, ਕਿਤੇ ਸੰਕਲਪ ਸ਼ੁੱਧ ਤਾਂ ਹੋ ਸਕਦਾ ਹੈ, ਤੇ ਹੌਲੀ ਹੌਲੀ ਜਦੋਂ ਅਤਿਅੰਤ ਸ਼ੁੱਧ ਹੋ ਜਾਏਗਾ ਤਾਂ ਮੇਰੇ ਇੱਕ ਸ਼ਬਦ ਦੇ ਨਾਲ ਜੁੜ ਕੇ ਉਹਨੂੰ ਛੱਡ ਕੇ ਕਿਤੇ ਨਹੀਂ ਜਾਏਗਾ। ਤੇ ਹੁਣ ਆਦ ਕੀ ਹੈ, ਜਪ ਜੀ ਦਾ ਪਾਠ ਆਰੰਭ ਕਰੋ ਤੇ ਆਰੰਭ ਕਰਨ ਵੇਲੇ ਜਿਵੇਂ ਅਸੀਂ ਅਖੰਡ ਪਾਠ ਆਰੰਭ ਕਰਦੇ ਹਾਂ, ਭਾਈਚਾਰਾ ਸ਼ਰੀਕਾ ਕਬੀਲਾ ਇਕੱਠੇ ਹੋ ਗਏ, ਤੂੰ ਮੈਂ ਇਕੱਠੇ ਹੋ ਕੇ ਆਪ ਜੀ ਅਖੰਡ ਪਾਠ ਆਰੰਭ ਕਰਨਾ ਹੈ। ਆਰੰਭ ਵੇਲੇ ਅਸੀਂ ਸਾਰੇ ਬੈਠੇ ਹੁੰਦੇ ਹਾਂ ਤੇ ਜਿਸ ਵੇਲੇ ਅਖੰਡ ਪਾਠ ਆਰੰਭ ਹੋ ਗਿਆ ਆਪਣੇ ਆਪਣੇ ਕਮਰ ਨੂੰ ਚਲੇ ਜਾਂਦੇ, ਫਿਰ ਕੋਈ ਹੁੰਦਾ। ਜਪ ਜੀ ਸਾਹਿਬ ਆਰੰਭ ਵੇਲੇ ਤਾਂ ਮਾਲਕ ਹਾਜ਼ਰ ਹੈ ਮਨ, ਉਸ ਤੋਂ ਬਾਅਦ ਨੌਕਰਾਂ ਨੂੰ ਕੰਮ ਲਾ ਕੇ, ਅੱਖਾਂ ਨੂੰ, ਕੰਨ ਨੂੰ, ਜੀਭ ਨੂੰ ਕੰਮ ਲਾ ਕੇ, ਤੇ ਆਪ ਪਤਾ ਨੀ ਕਿੱਥੇ ਚਲਾ ਗਿਆ। ਜਦੋਂ ਭੋਗ ਪੈਣ ਲੱਗੇ ਫਿਰ ਆ ਗਿਆ ਲੋਕਾਂ ਦੀ ਤਰ੍ਹਾਂ ਵੀ ਹੁਣ ਭੋਗ ਤੇ ਜਾਏ। ਜਪ ਜੀ ਦਾ ਭੋਗ ਪੈਣ ਲੱਗਿਆ ਤੇ ਮਨ ਮੁੜਿਆ ਆਇਆ, ਪਰ ਵਿਚਾਰੇ ਵਿਚਾਰੇ ਕੋਈ ਪਤਾ ਹੀ ਨਹੀਂ ਕਿੱਥੇ ਕਿੱਥੇ ਜਾਇਆ। ਮਹਿਸੂਸ ਕਰਦਾ ਕਿ ਭੋਗ ਪੈ ਜਾਵੇ ਜਪ ਜੀ ਦਾ, ਅਜੇ ਅਵਸਥਾ ਦੇ ਬਣ ਦਿੱਤਾ ਸਾਰਾ ਜਪ ਜੀ। ਇਸ ਲਈ ਜਿਹਨਾਂ ਗੁਰਮੁਖਾਂ ਦਾ ਪ੍ਰੈਕਟੀਕਲ ਜੀਵਨ ਹੈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਜਿਹਨਾਂ ਨੂੰ ਜਾਗ ਬਹੁਤ ਵਧੀਆ ਥਾਂ ਤੇ ਲੱਗਿਆ ਸੀ, ਜਿਹਨਾਂ ਦੀ ਰੋਮ ਰੋਮ ਦੀ ਅਵਸਥਾ ਸੀ, ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖ, ਜਿਹੜੇ ਸੰਤ ਗਿਆਨੀ ਖਜਾਨ ਸਿੰਘ ਮਹਾਂਪੁਰਖਾਂ ਦੇ ਸਪੁੱਤਰ, ਦੋ ਬੇਟਿਆਂ ਨੂੰ ਜਨਮ ਦਿੱਤਾ, ਦੋਨੇ ਬ੍ਰਹਮ ਗਿਆਨੀ ਸੰਤ ਪੈਦਾ ਕੀਤੇ, ਪੰਥ ਦੇ ਕੰਮ ਆਏ, ਸਾਰੀ ਜ਼ਿੰਦਗੀ ਸਵਾਸ ਪੰਥ ਦੇ ਲਿਖੇ ਲਾਏ। ਉਹਨਾਂ ਮਹਾਂਪੁਰਖਾਂ ਦਾ ਸਿਧਾਂਤ ਇਹ ਦੱਸਦਾ ਹੈ ਜ਼ਿੰਦਗੀ ਦਾ ਨਿਚੋੜ ਕਿ ਮਨ ਨੂੰ ਵਸ ਕਰਨ ਵਾਸਤੇ ਜਦੋਂ ਗੁਰਬਾਣੀ ਪੜ੍ਹੋ, ਗੁਰਬਾਣੀ ਦੇ ਅਰਥਾਂ ਵਿੱਚ ਟਿਕਾ ਕੇ ਰੱਖੋ ਇਸ। ਪਰ ਇਹ ਗੱਲ ਭਾਈ ਸਾਹਿਬ ਗੁਰੂ ਨਾਨਕ ਵੱਲੋਂ ਉਚਾਰਨ ਕੀਤੇ ਸਿਧਾਂਤ ਦੀ ਤੁਕ ਉਚਾਰਨ ਕਰਦੇ ਨੇ, ਕਹਿੰਦੇ ਅਰਥ ਵਿਚਾਰ ਕਰੈ ਗੁਰਬਾਣੀ ਮੁਕਤ ਹੋਵੇ ਸੋ ਸੰਤ ਸਹਿਜਾਨ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਜਿੱਥੇ ਕਾਲਸ ਲੱਗੀ ਹੈ ਉੱਥੇ ਧੋਣੀ ਚਾਹੀਦੀ ਹੈ, ਜਿੱਥੇ ਜਗਮੈ ਪੱਟੀ ਉੱਥੇ ਹੋਣੀ ਚਾਹੀਦੀ ਹੈ। ਜੇ ਮਨ ਮੈਲਾ ਹੈ ਤਾਂ ਫਿਰ ਭਰੀ ਹੈ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵਾ ਕੈ ਰੰਗ।
ਤੇਰੀ ਮਤ ਜੀ ਪਾਪਾਂ ਦੇ ਨਾਲ ਭਰਦੀ
ਧੋਪੈ ਨਾਲ। ਸਤਿਗੁਰੂ ਦੇ ਅੰਮ੍ਰਿਤ ਵਚਨ ਦੇ ਅਨੁਸਾਰ ਆਪਾਂ ਅੱਗੇ ਤੁਰੀਏ, ਇਹ ਵਿਚਾਰ ਕੇ ਫਿਰ ਗੁਰੂ ਕਿਰਪਾ ਕਰੇ। ਮਤ ਦੀ ਮਹਿਲ ਤੇ ਧੋਣ ਦੀ ਯੁਕਤੀ ਜੋ ਗੁਰਮਤ ਵਿੱਚ ਹੈ, ਜੋ ਗੁਰੂ ਬਾਬੇ ਨੇ ਸਮੇਰ ਪਰਬਤ ਦੇ ਸਿਧਾਂਤ ਦੱਸੇ, ਇਹ ਪ੍ਰਕਰਨ ਨੇ ਅੱਜ ਦਾ, ਇਸ ਲਈ ਮੈਂ ਇੱਥੇ ਛੱਡਦਾ। ਸਤਿਗੁਰੂ ਪ੍ਰਮਾਣ ਕਰਦੇ ਸਾਧੋ ਗੋਬਿੰਦ ਕੇ ਮਨ ਬਾਪ, ਇਹ ਬੇਨਤੀ ਇਸ ਲਈ ਕੀਤੀ, ਇਸ ਤੁਕ ਦੇ ਨਾਲ ਮਿਲਦਾ ਸਿਧਾਂਤ ਸੀ ਕਿ ਗੁਣ ਬਾਬਤ ਤੇਰੀ ਪੁੱਤਰ ਸਮੈਲ, ਇਸ ਲਈ ਇਹਨੇ ਗੁਰ ਰੱਖੇ। ਅਗਲੀ ਤੁਕ ਹੈ ਕਿ ਅੱਜ ਸਾਧ ਸੰਗੀਤ ਸਰੋਤਿਆਂ ਵਿੱਚ ਘਾਟ ਨਹੀਂ, ਪਿਆਰ ਹੈ। ਔਖੇ ਤੋਂ ਔਖੇ ਕੰਮ ਕਰਨ ਤੋਂ ਬਾਅਦ ਵੀ, ਮਿਹਨਤ ਮਸ਼ਕਤ ਕਰਨ ਤੋਂ ਬਾਅਦ ਵੀ ਸਰੋਤਾ ਗੁਰੂ ਹਜ਼ੂਰੀ ਵਿੱਚ ਆਉਣ ਲਈ ਤਿਆਰ ਹੈ, ਆਉਂਦਾ। ਪਰ ਜੋ ਕੁਛ ਸਾਨੂੰ ਸਟੇਜ ਤੇ ਕਰਨਾ ਚਾਹੀਦਾ ਸਾਡੇ ਕੋਲ ਨਹੀਂ ਹੋ ਰਿਹਾ। ਵੱਧ ਤੋਂ ਵੱਧ ਪ੍ਰਚਾਰ ਸਾਨੂੰ ਗੁਰਬਾਣੀ ਦਾ ਸੁਣਾਉਣਾ ਚਾਹੀਦਾ। ਤੁਹਾਨੂੰ ਗੁਰੂ ਦਾ ਉਪਦੇਸ਼ ਗੁਰਬਾਣੀ ਹੈ। ਜਦੋਂ ਅਸੀਂ ਆਪਣੀਆਂ ਗੱਲਾਂ ਤੁਹਾਨੂੰ ਸੁਣਾਉਣ ਲੱਗ ਜਾ ਰਹੇ ਹਾਂ ਕਿ ਸਾਡੇ ਖੁਦ ਲਈ ਵੀ ਘਾਟਾ ਤੇ ਤੁਹਾਡੇ ਲਈ ਤੇ ਘਾਟੇ ਦੀ ਗੱਲ ਹੈ, ਤੁਹਾਡਾ ਵੀ ਸਮਾਂ ਖੋ ਦਿੱਤਾ ਤੇ ਆਪਣਾ ਵੀ ਖੋ ਲਿਆ। ਗੁਰਸਿੱਖ ਦਾ ਜੀਵਨ ਗੁਰਬਾਣੀ ਦਾ ਉਪਦੇਸ਼ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਗਲੀ ਤੁਕ ਵਿੱਚ ਹਜ਼ੂਰ ਫਰਮਾਨ ਕਰਦੇ ਨੇ, ਮਾਨਸ ਜਨਮ ਅਮੋਲ ਕਿਰਪਾਲੋ, ਮੁੱਲੇ ਕੋਈ ਨਹੀਂ ਕਹਿੰਦੇ ਮਨੁੱਖਾ ਸਰੀਰ ਦਾ। ਔਰ ਮਿਲਿਆ ਕਿਹਾ ਹੈ, ਕਈ ਜਨਮ ਭਏ ਕੀਟ ਪਤੰਗ, ਕਈ ਜਨਮ ਗਲ ਮੀਂਹ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਨ ਕਾਲ ਕੇ ਦੇਸ਼ ਸੰਜਰੀਆ। ਫਿਰ ਕੁਛ ਦਿਨ ਹਜ਼ੂਰ ਕਹਿੰਦੇ, ਆਵਣਾ ਭਜਸ, ਹੁਣ ਨਹੀਂ ਭਜਣਾ ਤਾਂ ਭਜਸ ਕਉ ਭਾਈ, ਆਵੇ ਅੰਤ ਨਾਮ ਭਜਿਆ ਜਾ, ਫੇਰ ਨਹੀਂ ਭਜਨ ਕਰਾਉਣਾ, ਸਿਮਰਨ ਫੇਰ ਨਹੀਂ ਹੋਣਾ, ਤਪਾ ਦੇ ਤਪਾ ਕਾਲੇ ਕੋ ਤਪਾ ਅੰਤ ਮੱਤੇ ਕਮਾਉਂਦਾ। ਇਸ ਕਰਕੇ ਮਨੁੱਖਾ ਸਰੀਰ ਦੀ ਬਾਬਤ ਭਗਤ ਕਬੀਰ ਸਾਹਿਬ ਨੇ ਇੱਕ ਅੰਮ੍ਰਿਤ ਵਚਨ, ਕਬੀਰ ਸਾਹਿਬ ਦਾ ਜੋ ਜੀਵਨ ਹੈ ਬੜਾ ਅਨੂਠਾ ਜੀਵਨ ਹੈ, ਬੜਾ ਅਨੋਖਾ ਜਿਹਾ ਜੀਵਨ ਹੈ। ਗਰੀਬ ਘਰ ਵਿੱਚ ਪੈਦਾ ਹੋ ਕੇ, ਗਰੀਬ ਮਾਂ ਬਾਪ ਦਾ ਬੇਟਾ ਕਹਿਲਾ ਕੇ ਕਬੀਰ ਆਪਣੀ ਜ਼ਿੰਦਗੀ ਚ 7 ਲੱਖ ਪ੍ਰਾਣੀਆਂ ਨੂੰ ਸਾਈ ਦੇ ਨਾਲ ਜੋੜ ਗਿਆ। 7 ਲੱਖ ਪ੍ਰਾਣੀਆਂ ਨੂੰ, ਉਦੋਂ ਨਾ ਅਖਬਾਰ ਸਨ, ਨਾ ਰੇਡੀਓ ਸਨ, ਨਾ ਇਸ਼ਤਿਹਾਰ ਸਨ, ਨਾ ਗੱਡੀ ਮੋਟਰ ਸੀ ਕੋਈ ਕਬੀਰ ਦੇ ਕੋਲ। 7 ਲੱਖ ਪ੍ਰਾਣੀਆਂ ਨੂੰ ਸਾਈ ਦੇ ਲੜ ਲਾ ਦਿੱਤਾ। ਕਬੀਰ ਸਾਹਿਬ ਦੇ ਜੀਵਨ ਦੀ ਪ੍ਰਾਪਤੀ ਹੈ। ਔਰ ਫਿਰ ਤੂੰ ਤੂੰ ਕਰਤਾ ਤੂੰ ਹੂਆ, ਉਹਦਾ ਰੂਪ ਬਣ ਗਿਆ। ਕਿਤਨੀ ਮਿਹਨਤ ਹੈ ਕਬੀਰ ਸਾਹਿਬ ਦੀ ਕਿ ਜਦੋਂ ਭਗਤਾਂ ਦੀ ਕਤਾਰ ਗਿਣੀ ਗਈ, ਅੱਬਲ ਦਰਜੇ ਦੇ ਭਗਤ ਦਾ ਜੀਵਨ ਵੇਖਿਆ ਗਿਆ, ਚੋਣ ਹੋਈ ਕਿ ਸਾਰਿਆਂ ਭਗਤਾਂ ਚੋਂ ਜੋ ਕਬੀਰ ਸਾਹਿਬ ਦੇ ਵੇਲੇ ਸਨ ਤੇ ਅੱਬਲ ਭਗਤ ਕੌਣ ਹੈ। ਗੁਰੂ ਪਿਆਰੇ ਬਲਾਨ ਹੋ ਗਏ, ਜਿਹਦੇ ਕੋਲੋਂ ਉਪਦੇਸ਼ ਰਿਹਾ ਉਹ ਦੂਜੇ ਨੰਬਰ ਤੇ ਰਹਿ ਗਿਆ, ਜਿਹਨੇ ਉਪਦੇਸ਼ ਲਿਆ ਉਹ ਪਹਿਲੇ ਨੰਬਰ ਤੇ ਆਉਂਦਾ। ਅੱਬਲ ਭਗਤ ਕਬੀਰ ਹੈ, ਦੂਜਾ ਰਾਮਾਨੰਦ, ਰਾਮਾਨੰਦ ਦੂਜੇ ਨੰਬਰ ਤੇ ਰਹਿ ਗਿਆ। ਕਮਾਈ ਕਰਕੇ ਕਬੀਰ ਪਹਿਲੇ ਨੰਬਰ ਤੇ ਆ ਗਏ। ਰਾਮਾਨੰਦ ਦਾ ਮਨ ਦਵੈਸ਼ ਵਿੱਚ ਹੈ, ਜਾਤੀ ਵਿਤਰੇ ਵਿੱਚ ਹੈ, ਤੇ ਕਬੀਰ ਵਿਤਰੇ ਤੋਂ ਉੱਤੇ ਉੱਠ ਰਿਹਾ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮਾਨਸ ਜਨਮ ਦੁਲਭ ਹੈ, ਦੁਲਭ ਵਸਤੂ ਉਹ ਹੁੰਦੀ ਹੈ। ਗੁਰਬਾਣੀ ਦੇ ਹਰ ਪਦ ਨੂੰ ਸਮਝ ਕੇ ਅੱਗੇ ਤੁਰੀਏ ਥੋੜਾ ਜਿਹਾ ਆਨੰਦ ਦੇਵੇਗਾ। ਇਹ ਜਿਹੜਾ ਦੁਰਲਭ ਪਦ ਹੈ ਜਾਂ ਦੁਲਭ ਪਦ ਹੈ, ਦੁਰਲਭ ਦੇ ਸੰਖੇਪ ਦੁਲਭ ਹੈ, ਕੋਈ ਫਰਕ ਨਹੀਂ ਬਹੁਤਾ। ਤੇ ਦੁਰ ਜਮਾ ਲਭ, ਲਭ ਦਾ ਅਰਥ ਹੈ ਲੱਭਣਾ ਹੀ, ਉਹਦੇ ਤੱਕ ਕੋਈ ਬਹੁਤਾ ਔਖਾ ਅਰਥ ਨਹੀਂ ਹੈ, ਲੱਭਣਾ ਤਾਂ ਪ੍ਰਾਪਤ ਕਰਨਾ ਹੀ ਹੈ। ਜਿਹੜੇ ਅੱਖਰ ਮੂਹਰੇ ਲੱਗੇ ਹੋਏ ਨੇ, ਥੋੜੀ ਜਿਹੀ ਕਠਿਨਾਈ ਦੇ ਵਿੱਚ ਹੈ। ਤੇ ਦੁਰ ਨਾਮ, ਕਿਉਂਕਿ ਜਥਾ ਪ੍ਰਕਰਨ ਤਥਾ ਅਰਥ, ਦੁਰ ਨਾਮ ਭੈੜੇ ਦਾ ਵੀ ਹੁੰਦਾ ਹੈ, ਪਰ ਇੱਥੇ ਭੇੜੇ ਦਾ ਪ੍ਰਕਰਣ ਨਹੀਂ ਹੈ। ਜਥਾ ਪ੍ਰਕਰਣ ਤਥਾ ਅਰਥ, ਦੁਰ ਨਾਮ ਦੁਸਤਰ ਦਾ ਹੈ, ਦੁਸਤਰ ਨਾਮ ਕਠਿਨ ਦਾ ਹੈ, ਕਠਿਨ ਨਾਮ ਔਖੇ ਦਾ ਹੈ। ਜਿਹੜੀ ਚੀਜ਼ ਬਹੁਤ ਹੀ ਕਠਿਨਤਾਈ ਦੇ ਨਾਲ ਲੱਭੀ ਹੋਵੇ ਉਹਨੂੰ ਦੁਰਲੱਭ ਵਸਤੂ ਕਹੀਦਾ, ਜਿਹੜੀ ਬਹੁਤ ਹੀ ਔਖੀ ਲੱਭੀ ਹੋਵੇ, ਮਨੁੱਖਾ ਸਰੀਰ ਬਹੁਤ ਔਖਾ ਲੱਭਿਆ, ਇਸ ਲਈ ਉਹਨੂੰ ਦੁਰਲੱਭ ਕਹਿੰਦੇ। ਕਬੀਰ ਮਾਨਸ ਜਨ ਦੁਰਲੱਭ ਹੈ, ਔਰ ਫਿਰ ਕੀ ਕਹਿ ਕੇ ਹੋਏ ਨਾ ਬਾਰ ਵਾਰ, ਇਹ ਨਾ ਆਸ ਰੱਖੀ ਮੁੜ ਕੇ ਫਿਰ ਮਿਲ ਜਾਊਗਾ। ਕਿਵੇਂ? ਇੱਕ ਹੁਣ ਅੱਗੇ ਦ੍ਰਿਸ਼ਟਾਂਤ ਦਿੱਤੇ ਹਨ, ਜਿਉਂ ਜਿਵੇਂ ਦ੍ਰਿਸ਼ਟਾਂਤ ਦੇ ਨਾਲ ਸਮਝਣਾ ਸੌਖਾ ਹੁੰਦਾ ਹੈ। ਗੁਰਬਾਣੀ ਚ ਉਹ ਦ੍ਰਿਸ਼ਟਾਂਤ ਦਿੱਤੇ ਗਏ ਜਿਹਨਾਂ ਨੂੰ ਮਨੁੱਖ ਬੜਾ ਸੌਖਾ ਸਮਝ ਸਕਦਾ। ਇਹਨੇ ਦ੍ਰਿਸ਼ ਦੇਖਿਆ, ਇਹਨੇ ਫਲ ਕੱਚੇ ਵੇਖੇ, ਪੱਕੇ ਵੇਖੇ, ਝੜਦੇ ਵੇਖੇ, ਪੱਕਦੇ ਵੇਖੇ, ਪਰ ਜਦੋਂ ਫਲ ਇੱਕ ਵਾਰੀ ਬ੍ਰਿਸ਼ ਤੋਂ ਟੁੱਟ ਕੇ ਧਰਤੀ ਤੇ ਡਿੱਗ ਜਾਏ ਤੇ ਅੱਜ ਤੱਕ ਮੁੜ ਕੇ ਉਸ ਬ੍ਰਿਸ਼ ਦੇ ਨਾਲ ਕਦੇ ਜੁੜਿਆ ਨਹੀਂ ਹੈ। ਕਬੀਰ ਉਹ ਦ੍ਰਿਸ਼ਟਾਂਤ ਦਿੰਦਾ ਹੈ, ਜਿਉਂ ਜਿਵੇਂ ਬਾਗ, ਇੱਥੇ ਸਾਧ ਸਿੰਘ ਜੀ ਬਾਗ ਦਾ ਨਾਮ ਹੈ, ਜਾਂ ਜੰਗਲ ਦੇ ਵਿੱਚ ਜੋ ਫਲ ਦਾ ਬੂਟਾ ਖੜਾ ਉਹਦੇ ਵੱਲ ਇਸ਼ਾਰਾ ਹੈ। ਜਿਉਂ ਵਣ ਫਲ ਪਾਕੇ ਭੁਏ ਗਿਰੇ, ਇੱਕ ਵਾਰੀ ਧਰਤੀ ਤੇ ਡਿੱਗ ਜਾਏ, ਬਹੁਤ ਹੀ ਵੜੋ ਮੁੜ ਕੇ ਬਹੁਤ ਨਾ ਲੱਗੇ, ਡਾਲ ਮੁੜ ਕੇ ਟਾਣੀ ਨਾਲ ਨਹੀਂ ਲੱਗੇਗਾ। ਇਸੇ ਤਰ੍ਹਾਂ ਤੇਰਾ ਮਨੁੱਖਾ ਸਰੀਰ ਇਹ ਦ੍ਰਿਸ਼ਟਾਂਤ ਹੈ, ਇਹ ਕੇਵਲ ਵਿਰਸ਼ ਜਾਂ ਫਲ ਦੀ ਗੱਲ ਨਹੀਂ, ਸਾਡੀ ਆਪਣੀ ਗੱਲ ਹੈ। ਕਬੀਰ ਸਾਹਿਬ ਕਹਿੰਦੇ ਨੇ ਕਿ ਵਿਰਸ਼ ਤਾਂ ਵਿਰਸ਼ ਹੈ ਹੀ, ਫਲ ਤੇ ਫਲ ਹੈ ਹੀ, ਪਰ ਇੱਧਰ ਵੀ ਇੱਕ ਅਜੀਬ ਜਿਹਾ ਵਿਰਸ਼ ਹੈ। ਇਸ ਵਿਰਸ਼ ਦਾ ਨਾਮ ਸੰਸਾਰ ਹੈ। ਇਹ ਸੰਸਾਰ ਰੂਪੀ ਵਿਰਸ਼ ਨੂੰ ਮਨੁੱਖਾ ਦੇਹ ਰੂਪੀ ਇੱਕ ਫਲ ਲੱਗਿਆ ਹੈ, ਸੰਸਾਰ ਵਿਰਸ਼ ਨੂੰ। ਜੋ ਕੀਮਤ ਫਲ ਦੀ ਹੈ ਉਹ ਪੱਤਿਆਂ ਦੀ ਨਹੀਂ, ਫੁੱਲ ਦੀ ਵੀ ਨਹੀਂ, ਫਲ ਦੀ ਕੀਮਤ ਹੈ। ਪੂਰੇ ਸੰਸਾਰ ਵਿੱਚ ਜੋ ਮਨੁੱਖਾ ਸਰੀਰ ਦੀ ਕੀਮਤ ਹੈ ਉਹ ਕਿਸੇ ਜੂਨ ਦੀ ਨਹੀਂ ਹੈ, ਇਹ ਫਲ ਹੈ। 84 ਲੱਖ ਜੂਨ ਦੇ ਅੰਦਰ ਬਾਕੀ ਪੱਤੇ ਕਿਸੇ ਕੰਮ ਨਹੀਂ ਹੁੰਦੇ, ਫਲ ਕੰਮ ਹੁੰਦਾ। ਮਨੁੱਖਾ ਸਰੀਰ ਰੂਪੀ ਫਲ ਕਹਿੰਦੇ ਉਮਰ, ਜਿਹੜੀ ਆਯੂ ਮਿਲੀ ਹੋਈ ਹੈ ਉਮਰ ਰੂਪੀ ਟਹਿਣੀ ਦੇ ਨਾਲ ਲਟਕ ਰਿਹਾ ਹੈ। ਸੰਸਾਰ ਦੇ ਨਾਲ ਸੰਬੰਧ ਇਹ ਉਮਰ ਰੂਪੀ ਟਹਿਣੀ ਦੇ ਨਾਲ ਹੈ। ਕਹਿੰਦੇ ਜਿਸ ਵੇਲੇ ਪੱਕਣ ਤੋਂ ਬਾਅਦ ਹੈ ਕਿ ਜਦੋਂ ਜ਼ਿੰਦਗੀ ਪੂਰੀ ਹੋ ਰਹੀ, ਮਿਆਦ ਪੂਰੀ ਹੋ ਗਈ, ਨਾਨਕ ਹਾਲੇ ਸਭ ਦਿਵਸ ਸਾਸ ਨਹਿ ਬਣਨ ਘਟਣ ਤੇ ਅਨੁਸਾਰ, ਇੱਕ ਵਾਰੀ ਜਦੋਂ ਸਵਾਸ ਪੂਰੇ ਹੋ ਗਏ, ਇਹ ਮਨੁੱਖਾ ਸਰੀਰ ਰੂਪੀ ਫਲ ਪੱਕ ਕੇ ਡਿੱਗ ਪਿਆ, ਮਨੁੱਖਾ ਸਰੀਰ ਤਿਆਗ ਦਿੱਤਾ, ਬਹੁਤ ਨਾ ਲੱਗੇ ਡਾਲ। ਤੇਰੀ ਉਮਰ ਨੂੰ ਮਨੁੱਖ ਸਰੀਰ ਦਾ ਫਲ ਨਹੀਂ ਲੱਗੇਗਾ, ਜ਼ਿੰਦਗੀ ਹੋਰ ਆਰੰਭ ਹੋ ਜਾਏਗੀ। ਗੁਰਮੰਤਰ ਹੀਣ ਸੁਜੋ ਪ੍ਰਾਣੀ, ਤ੍ਰਿਹੰਤ ਜਨ ਪ੍ਰਸ਼ਨ ਹੈ, ਕੂਕਰ ਹੈ, ਸੂਕਰ ਹੈ, ਗਰਦ ਵੈ, ਕਾਕ ਹੈ, ਸਰਪਣੇ, ਤੁਰਖ ਲੈ, ਇਹਨਾਂ ਵਿੱਚ ਚਲਾ ਜਾਏਗਾ। ਮਹਾਂਪੁਰਸ਼ ਇੱਕ ਸਿੱਧੀ ਜਿਹੀ ਧਾਰਨਾ ਪੜਿਆ ਕਰਦੇ ਸਨ, ਮਸਵਾਣੇ ਵਾਲੇ ਮਹਾਂਪੁਰਸ਼, ਔਰ ਇਸ ਤੁਕ ਦੇ ਉੱਤੇ ਪੜਿਆ ਕਰਦੇ ਸਨ,
ਕਾਮਾ ਕੁੱਤਿਆਂ ਤੇ ਗਧਿਆਂ ਦੀ ਜੋਨੀ ਪੈਣਗੇ, ਜਿਨ੍ਹਾਂ ਨੇ ਬੋਲੇ ਓਂਕਾਰਿਆ, ਕੁੱਤਿਆਂ ਤੇ ਗਧਿਆਂ ਦੀ ਜੋਨੀ ਪੈਣਗੇ, ਜਿਨ੍ਹਾਂ ਨੇ ਬੋਲੇ ਓਂਕਾਰਿਆ। Thank you.
निगुरे का है नाम बुरा, गुरमंत्र हिंस जो प्राणी त्रिगंत जन्म के हम कुकर सुख के जूना के हम तीतियों सास समझी। मनुखा शरीर प्राप्त करके सब तुम प्रथम कर्म ही यही है कर्म वाला कि पहला गुरु बने बन जाना, फिर एक धोखा नहीं खाना। हजूर कहते हैं सतगुरु बाद जो गुर नहीं कोई, गुरु ते तुरां तो आया हुंदा है। गुरु एक लोगों का बनाया गुरु नहीं हुंदा, जिहड़ा लोगों का बनाया हुंदा खुद भी नरक में जाने वाले गुरु। हजूर कहते काचे गुरु ते मुक्त ना होगा, कच्चा गुरु नू मथे टेक सकदा है, वो टका सकदा है, पदार्थ दे सकदा है, झूठियां आशीर्वादां दे सकदा है, पर मुक्ति नहीं। काचे गुरु ते मुक्त ना होगा। गुरु जिन्हां का अंधला सिख भी अंधे कर्म करें, वो भाणे जलन अपने नित झूठे झूठ बोले। कबीर माए मुंडो तह गुरु की जाके भरम ना जाए, आप डुबे चौह वेद में चेले दिए बहाए। कच्चे गुरु ने अपनी बेड़ी दे बिठाउणी सी नाल चेले भी रोड़े है। कच्चे गुरु ने बिठा ली बेड़ी आपनी, चेले आंधी नाल डोली। कच्चे गुरु ने बिठा ली बेड़ी आपनी, चेले आंधी नाल डोली।
Thank you.
ਸਰੀਰ ਮੈਂ ਮੂਲ ਸਹਿ ਗੁਰੂ ਜਾਂਦੇ ਪਰ ਨਾ ਜਾਏ ਹਰ ਦੁਬੇ ਤੋਂ ਵੇਖ ਮੈਂ ਚੇਲੇ ਦੀ ਲਹਾਏ
ਸੁਖਬੀਰ ਸਾਹਿਬ ਨੇ ਬਹੁਤ ਹੀ ਸੁੰਦਰ ਸਿਧਾਂਤ ਇਹਨਾਂ ਪੰਕਤੀਆਂ ਵਿੱਚ ਕਿਹਾ ਇਹ ਗੁਰੂ ਪ੍ਰਕਰਮ ਵਿੱਚ ਆਏਗੀ ਗੱਲ ਸੋ ਕਿਉਂ ਸਾਧ ਸੰਗਤ ਗੁਰੂ ਧਾਰਨ ਕਰਨਾ ਗੁਰੂ ਸਦਾਏ ਗੁਰੂ ਉਹ ਵੀ ਖਵਾ ਸਕਦੇ ਜਿਹੜਾ ਵਿਗਿਆਨੀ ਹੈ ਕੌਣ ਨੂੰ ਕੀ ਗੱਲ ਹੈ ਕੌਣ ਤੇ ਤਾਂ ਕੋਈ ਜੁਰਮਾਨਾ ਨਹੀਂ ਕੌਣ ਤੇ ਕੋਈ ਪਾਬੰਦੀ ਨਹੀਂ ਕੋਈ ਰੋਕ ਨਹੀਂ ਸਕਦਾ ਜੇ ਰੋਕੇਗਾ ਧਰਮ ਸ਼ਾਸਤਰ ਗੁਰਬਾਣੀ ਵੇਦ ਰੋਕਦਾ ਹੈ ਸਤਪੁਰਸ਼ ਰੋਕਦੇ ਪਰ ਉਹਦਾ ਕੌਣ ਹੈ ਕੱਲ ਤੇ ਉਹ ਮਾੜੇ ਹੀ ਹੈ ਗੁਰੂ ਸਦਾਏ ਅਗਿਆਨੀ ਅੰਧਾ ਕਿਸ ਉਹ ਮਾਰਗ ਪਾਏ ਗੁਰੂ ਪਾ ਸਕਦਾ ਹੈ ਪਰ ਕਿਹਨੂੰ ਮਾਰ ਕਿਹਨੂੰ ਪਾਏਗਾ ਆਪ ਅੰਨਾ ਹੈ ਇਸ ਕਰਕੇ ਗੁਰੂ ਵਾਲੇ ਬਣ ਕੇ ਅੰਮ੍ਰਿਤ ਛਾ ਕੇ ਰਹਿਤ ਰੱਖ ਕੇ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਰ ਜਾਈ ਰਹਿਤ ਪਿਆਰੀ ਬੁੱਧ ਕੋ ਸਿੱਖ ਪਿਆਰਾ ਨਾ ਹੈ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਦਿੱਖ ਮਾਰ ਉਚਰਣਾ ਤੇ ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਨੁੱਖਾ ਸਰੀਰ ਤੈਨੂੰ ਬੜਾ ਮੁਸ਼ਕਲ ਦੇ ਨਾਲ ਪ੍ਰਾਪਤ ਹੋਇਆ ਮਾਨਸ ਜਨਮ ਅਮੋਲਕ ਪਾਇਓ ਗੁਰੂ ਵਾਲਾ ਬਣ ਕੇ ਸਿਮਰਨ ਕਰ ਸਿਮਰਨ ਕਰਕੇ ਉਹਨੂੰ ਸਫਲ ਕਰ ਨਹੀਂ ਫਿਰ ਕੀ ਹੋਏਗਾ ਪਛਤਾਵਾ ਜਿਵੇਂ ਕਿਉਂਕਿ ਜਿਹੜੀ ਗੁਰਬਾਣੀ ਦੀ ਦਰੋੜ ਅਰਥਾਂ ਵਾਲੀ ਯੋਗਤ ਹੈ ਥੋੜ੍ਹੀ ਜਿਹੀ ਕਠਿਨ ਹੈ ਇਸ ਕਰਕੇ ਆਮ ਸਰੋਤੇ ਨੂੰ ਥੋੜ੍ਹੀ ਜਿਹੀ ਸ਼ਿਕਾਇਤ ਹੋ ਜਾਂਦੀ ਹੈ ਉਹਦੇ 'ਚ ਸਾਖੀ ਦਾ ਪ੍ਰਮਾਣ ਦੇ ਦਈਏ ਇੱਕ ਸ਼ਬਦ ਦਾ ਪ੍ਰਮਾਣ ਹੈ ਇੱਕ ਸਾਖੀ ਦਾ ਵੈਦਿਕ ਪ੍ਰਮਾਣ ਹੈ ਪਰ ਉਹ ਅਸਥੂਲ ਹੈ ਸੁਖ ਹੈ ਇੱਕ ਸਾਧ ਸੰਗੀ ਬਾਦਸ਼ਾਹ ਸੀ ਬਾਦਸ਼ਾਹ ਸ਼ਿਕਾਰ ਖੇਡਣ ਵਾਸਤੇ ਜਾਂਦਾ ਹੈ ਅਖੀਰ ਵਿੱਚ ਰਾਜਪੁਠੀ ਲੀਲਾ ਬਾਦਸ਼ਾਹ ਲੋਕ ਸ਼ਿਕਾਰ ਖੇਡਣ ਜਾਇਆ ਕਰਦੇ ਤੇ ਜਿਹਨਾਂ ਦੇ ਗੱਲ ਸਮਝ ਆ ਗਈ ਕਿ ਜਿਹਨਾਂ ਦਾ ਸ਼ਿਕਾਰ ਕੀਤਾ ਜਾਂਦਾ ਇੱਕ ਦਿਨ ਇਹ ਵੀ ਆਪਣਾ ਸ਼ਿਕਾਰ ਕਰਨਗੇ ਸਰਨੇ ਦੇ ਗੱਲ ਸਮਝ ਆ ਗਈ ਜਿਹੜਾ ਕਿਸੇ ਦਾ ਗਲ ਵੱਢਦਾ ਕਿਸੇ ਦਾ ਆਪਣਾ ਵਢਾਉਣਾ ਪੈਂਦਾ ਉਹ ਹਟ ਗਿਆ ਜਿਹਦੇ ਸਮਝ ਆ ਜਾਂਦੀ ਉਸ ਕੰਮ ਤੋਂ ਹਟ ਜਾਂਦਾ ਬਾਦਸ਼ਾਹ ਸ਼ਿਕਾਰ ਖੇਡਣ ਵਾਸਤੇ ਜਾ ਰਿਹਾ ਤੇ ਬਾਦਸ਼ਾਹ ਨੇ ਸ਼ਿਕਾਰ ਦਾ ਵਿਧਾਨ ਇੱਕ ਦਿਨ ਐਸਾ ਬਣਾਇਆ ਕਹਿਣ ਲੱਗੇ ਭਾਈ ਵਜ਼ੀਰ ਜਿਹੜੇ ਸੂਰਮੇ ਨਾਲ ਹਨ ਮੀਰ ਸ਼ਿਕਾਰ ਨਾਲ ਹੈ ਮੀਰ ਸ਼ਿਕਾਰ ਕਹਿੰਦੇ ਸਨ ਜਿਹੜਾ ਸ਼ਿਕਾਰ ਮਹਿਕਮੇ ਦਾ ਸਭ ਤੋਂ ਵੱਡਾ ਅਫਸਰ ਹੁੰਦਾ ਸੀ ਜਿਹਦੇ ਕੁੱਤੇ ਜਾਲੀਆਂ ਉਜਾੜ ਸਾਰਾ ਕੁਝ ਜੋ ਸ਼ਿਕਾਰ ਦੇ ਫੰਡ ਵਿੱਚ ਕੰਮ ਆਉਣ ਵਾਲਾ ਸੰਗਤ ਜਿਹੜਾ ਉਹ ਸਾਰਾ ਉਹਦੇ ਕੰਟਰੋਲ 'ਚ ਹੁੰਦਾ ਸੀ ਉਹਨੂੰ ਮੀਰ ਸ਼ਿਕਾਰ ਕਹਿੰਦੇ ਮੀਰ ਸ਼ਿਕਾਰ ਤੇ ਅੱਜ ਦੇ ਸ਼ਿਕਾਰ ਦਾ ਵਿਧਾਨ ਇਹ ਹੈ ਵੀ ਜਿਹਦੇ ਮੂਹਰੇ ਤੇ ਸ਼ਿਕਾਰ ਨਿਕਲੇ ਉਹੀ ਉਹਦੇ ਮਗਰ ਜਾਵੇ ਮੇਰੇ ਅੱਗੇ ਨਿਕਲੇ ਤੁਸੀਂ ਮੇਰੇ ਨਾਲ ਨਹੀਂ ਆਉਣਾ ਤੁਹਾਡੇ ਅੱਗੇ ਤੁਹਾਡੇ ਨਾਲ ਕਿਸੇ ਸਿਪਾਹੀ ਨੇ ਨਹੀਂ ਜਾਣਾ ਇਕੱਲੇ ਹੀ ਜਾ ਕੇ ਸ਼ਿਕਾਰ ਫੜੇ ਜੀ ਠੀਕ ਹੈ ਪਰਮੇਸ਼ਰ ਦੀ ਐਸੀ ਨੇਤ ਹੋਈ ਸ਼ਿਕਾਰ ਬਾਦਸ਼ਾਹ ਦੇ ਮੂਹਰੇ ਤੇ ਨਿਕਲਿਆ ਤੀਜੇ ਅਸੂਲ ਬਣਾਉਣ ਵਾਲਾ ਖੁਦ ਉਸ ਅਸੂਲ ਨੂੰ ਅਪਣਾਏ ਨਾ ਤਾਂ ਫਿਰ ਬਾਕੀ ਕੋਈ ਨਹੀਂ ਮੰਨਿਆ ਕਰਦਾ ਤੇ ਬਾਦਸ਼ਾਹ ਨੇ ਉਹਦੇ ਤੇ ਪਹਿਰਾ ਦਿੱਤਾ ਘੋੜਾ ਦੌੜਾਇਆ ਉਹਦੇ ਮਗਰ ਬੜਾ ਬਾਦਸ਼ਾਹ ਨੂੰ ਘੋੜਾ ਦੌੜਾਉਣਾ ਪਿਆ ਭੱਜਦਿਆਂ ਭੱਜਦਿਆਂ ਘੋੜਾ ਵੀ ਹੁੜਕੋ ਮੁੜਕੀ ਹੋ ਗਿਆ ਗਰਮੀ ਦੇ ਰੁੱਤ ਸੀ ਬਾਦਸ਼ਾਹ ਵੀ ਹੁੜਕੋ ਮੁੜਕੀ ਹੋ ਗਿਆ ਤੇ ਜੰਗਲ ਵਿੱਚ ਸ਼ਿਕਾਰ ਹੋਇਆ ਗਿਆ ਤੇ ਬਾਦਸ਼ਾਹ ਨੂੰ ਪਿਆਸ ਲੱਗੀ ਹੈ ਕਿਉਂਕਿ ਪਿਆਸ ਔਰ ਭੁੱਖ ਇਹ ਦੋ ਚੀਜ਼ਾਂ ਜਿਹੜੀਆਂ ਨਾ ਅਸੀਂ ਕਹਿੰਦੇ ਹਾਂ ਵੀ ਪਿਆਸ ਸਾਨੂੰ ਲੱਗੀ ਹੈ ਪਰ ਅਣਜਾਣ ਪੁਣੇ ਵਿੱਚ ਸਾਨੂੰ ਕਦੇ ਪਿਆਸ ਨਹੀਂ ਲੱਗੀ ਨਾ ਹੀ ਲੱਗੇਗੀ ਸਾਨੂੰ ਕਦੇ ਭੁੱਖ ਨਹੀਂ ਲੱਗੀ ਨਾ ਹੀ ਲੱਗੇਗੀ ਭੁੱਖ ਕਿਸ ਨੂੰ ਲੱਗਦੀ ਹੈ ਪਿਆਸ ਕਿਸ ਨੂੰ ਲੱਗਦੀ ਹੈ ਇਹ ਸਮਝਣ ਵਾਲੀ ਗੱਲ ਹੈ ਸਾਡੇ ਆਪਣੇ ਸਰੂਪ ਵਿੱਚ ਭੁੱਖ ਪਿਆਸ ਹੈ ਹੀ ਨਹੀਂ ਲੱਗੇਗੀ ਕਿੱਥੇ ਮਨ ਤੋਂ ਜੋਤ ਸਰੂਪ ਹੈ ਆਪਣਾ ਸਰੂਪ ਹੀ ਹੈ ਸਭ ਦੀ ਭੁੱਖ ਪਿਆਸ ਕਿੱਥੇ ਉਹਦੇ ਵਿੱਚ ਭੁੱਖ ਪਿਆਸ ਦੀ ਕਿਸੇ ਹੋਰ ਟਿਕਾਣੇ ਤੋਂ ਆਵਾਜ਼ ਆ ਰਹੀ ਹੈ ਅਗਿਆਨ ਪਣੇ ਦੇ ਵਿੱਚ ਕਹਿ ਦਿੱਤਾ ਵੀ ਮੈਨੂੰ ਲੱਗੀ ਹੈ ਅਪਣਾ ਲਿਆ ਭੁੱਖ ਤੇ ਪਿਆਸ ਲੱਗਦੀ ਹੈ ਸਾਡੇ ਪ੍ਰਾਣਾਂ ਨੂੰ। ਛੇ ਚੀਜ਼ਾਂ, ਦੋ ਦੋ ਦਾ ਇੱਕ ਇੱਕ ਜੋਟਾ ਹੈ, ਦੋ ਦਾ ਇੱਕ ਜੋਟਾ ਹੁੰਦਾ। ਭੁੱਖ ਪਿਆਸ ਜੰਮਣਾ ਮਰਨਾ ਸੁੱਖ ਦੁੱਖ, ਇਹ ਛੇ ਨੇ। ਇਹ ਛੇ ਦੇ ਵਿੱਚੋਂ ਦੋ ਦੋ ਦੇ ਜੋਟੇ ਬਣ ਕੇ ਤਿੰਨ ਹੋ ਜਾਂਦੇ ਹੈ। ਇਹ ਤਿੰਨੇ ਚੀਜ਼ਾਂ ਤਿੰਨ ਥਾਂ ਤੇ ਵਿਆਪਦੀਆਂ ਹਨ। ਜੰਮਣਾ ਤੇ ਮਰਨਾ ਸਰੀਰ ਨੂੰ ਵਿਆਪਦਾ, ਸਾਨੂੰ ਨਹੀਂ ਵਿਆਪਦਾ। ਜੰਮਣਾ ਮਰਨਾ ਸਰੀਰ ਦਾ ਧਰਮ ਹੈ, ਸਾਡਾ ਨਹੀਂ। ਸਰੀਰ ਜੰਮੇ, ਸਰੀਰ ਹੀ ਮਰੇਗਾ। ਜਿਹੜਾ ਜੰਮੇ ਹੈ ਉਹ ਮਰੇਗਾ। ਉਹ ਜਿਹੜਾ ਪਰਮਾਤਮਾ ਕਦੇ ਜੰਮਿਆ ਨਹੀਂ, ਨਾ ਉਸ ਬਾਪ ਨਾ ਮਾਂ, ਇਹ ਕਿਨ ਤੂੰ ਜਾਇਆ, ਕਿਹਨੇ ਜਣਿਆ ਉਹ? ਨਾ ਸੰਖਮ, ਨਾ ਚੱਕਰਮ, ਨਾ ਗਲਾ, ਨਾ ਸਿਆਮਨ, ਅਸਿਆ ਦੀ ਰੂਪ ਹੈ ਉਸਦਾ। ਚੱਕਰ ਚਿਹਰਾ ਵਰਨ ਜਾਤਰ ਪਾਤ ਰਹਿਣ ਜੇ ਰੂਪ ਰੰਗ ਰਹੀ ਬੇਕੋ ਕਹਿ ਰਸ ਪਿਆ ਜਿਸ ਰੂਪ ਹੈ ਉਸਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਸ ਵਾਹਿਗੁਰੂ ਦਾ ਸਰੂਪ ਨਿਰੂਪਣ ਕਰਦੇ ਹੋਏ ਕਹਿੰਦੇ ਨੇ ਦਸਮ ਗ੍ਰੰਥ ਵਿੱਚ। ਉਹਦੀ ਪੜ੍ਹਾਈ ਕਠਿਨ ਹੋਣ ਕਰਕੇ ਇਕੱਲੀ ਟਕਸਾਲ ਵਿੱਚ ਰਹਿ ਗਈ। ਇਹਦੀ ਪੜ੍ਹਾਈ ਜਨ ਹਿੰਦ ਸਿੰਘਾਂ ਕੋਲ ਰਹਿ ਗਈ ਤੇ ਬਾਕੀ ਲਾਣੇ ਨੇ ਸਾਰਾ ਛੱਡ ਦਿੱਤਾ, ਇਹ ਕਹਿ ਕੇ ਵੀ ਇਹ ਬਾਣੀ ਬਾਹਰ ਲਈ। ਗਿੱਦੜ ਦਾਸ ਨਾ ਆਪਣੇ ਆਪ ਇੱਥੋਂ ਕੌੜੀ, ਦਾਕਾ ਕੌੜੀਆਂ ਨਹੀਂ ਪਰ ਗਿੱਦੜ ਕਹਿੰਦੇ ਵੀ ਕੌੜੀਆਂ। ਇਕੱਲਾ ਜਾਪ ਸਾਹਿਬ ਪੜ੍ਹਨਾ ਔਖਾ, ਸਾਰਾ ਦਸਮ ਗ੍ਰੰਥ ਕੌਣ ਪੜ੍ਹੇ? ਇਹ ਵੀ ਸੱਚੇ ਕਹਿਣ ਵਾਲੇ। ਜਿਹੜੀ ਚੀਜ਼ ਕਰਨੀ ਇਤਨੀ ਕਠਿਨ ਹੈ ਤੇ ਅੱਜ ਤੇ ਅਸੀਂ ਇੰਨੇ ਕੌੜੀ ਹੋ ਗਏ ਹਾਂ ਤੇ ਬਾਣੀਆਂ ਗੁਰੂ ਨੇ ਪੰਜ ਦਿੱਤੀਆਂ ਸਰੀਰ ਦਾ ਅਧਿਐਨ ਕਰਨ ਵਾਸਤੇ ਤੇ ਸਿੱਖਾਂ ਦਾ ਰੌਲਾ ਪਾਉਂਦਾ ਫਿਰਦਾ ਵੀ ਤਿੰਨੇ ਪੜ੍ਹ ਲਿਆ ਕਰੋ। ਗੱਲ ਕਿਹਾ ਕੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਕਿੰਨੀ ਸੋਹਣੀ ਖੋਜ ਕੀਤੀ ਹੈ ਸਾਡੇ ਲਾਣੇ ਨੇ ਤੇ ਕਿੰਨਾ ਵਧੀਆ ਢੰਗ ਦੱਸਿਆ, ਕਿੰਨਾ ਸਾਡਾ ਸਮੇਂ ਦੀ ਬੱਚਤ ਕੀਤੀ ਹੈ ਤੇ ਵੱਧ ਬਾਣੀ ਨਾ ਪੜ੍ਹੀ ਜਾਵੇ, ਕਿੰਨਾ ਰਹਿਮ ਕੀਤਾ ਸਾਡੇ ਤੇ। ਸਾਡੇ ਚੌਧਰੀਆਂ ਨੇ ਕਹਿੰਦੇ ਜੀ ਦੋ ਬਾਣੀਆਂ ਤੇ ਰਹਿ ਰਸ ਆ ਜਾਣਗੀਆਂ, ਆਨੰਦ ਸਾਹਿਬ ਵੀ ਆ ਜੂ ਤੇ ਚੌਵੀ ਵੀ ਆ ਜੂ, ਪੰਜ ਪੂਰੀਆਂ ਹੋ ਜਾਣਗੀ। ਬਾਬ ਕਿਤਨੀ ਸੋਹਣੀ ਡਿਊਟੀ ਦਿੱਤੀ ਹੈ ਸਰ। ਅੱਜ ਦੁਨੀਆਂ ਸਵਾਲ ਕਰਦੀ ਜੀ ਦੱਸੋ ਕਿਹੜੀ ਮਰਿਆਦਾ ਨੂੰ ਪੜਾਈਏ? ਮਰਿਆਦਾ ਤੇ ਇੱਕੋ ਹੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਮਰਿਆਦਾ ਕਿਸੇ ਦੀ ਨਹੀਂ। ਨਾ ਸ਼੍ਰੋਮਣੀ ਕਮੇਟੀ ਦੀ ਹੈ ਤੇ ਨਾ ਕਿਸੇ ਹੋਰ ਦੀ ਹੈ ਜਥੇਬੰਦੀਆਂ ਹੋ ਸਕਦੀਆਂ ਅਲੱਗ ਅਲੱਗ, ਮਰਿਆਦਾ ਇੱਕ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ। ਪਿੱਛੇ ਜਦੋਂ ਸਾਡੇ ਸੰਤ ਸਮਾਜ ਦੀ ਢਾਈ ਸਾਲ ਹੋ ਗਏ, ਸ਼ਾਇਦ ਤਿੰਨ ਹੀ ਹੋ ਗਏ ਹੁਣ, ਤੇ ਸਾਰੀਆਂ ਸੰਪਰਦਾਵਾਂ ਇਕੱਠੀਆਂ ਹੋ ਕੇ ਸਾਰੇ ਗਹਿਣੇ ਵੱਖਰੇ ਵੱਖਰੇ ਤੋੜ ਕੇ ਇੱਕੋ ਹੀ ਕੰਠਾ ਬਣਾ ਲਈਏ, ਇਹ ਵਿਚਾਰ ਕੀਤੀ ਕਿ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਦੀ ਗੱਲ ਛੱਡ ਕੇ ਸਾਰਾ ਸੰਤ ਸਮਾਜ ਇਕੱਠਾ ਹੋ ਜਾਏ ਤੇ ਮਰਿਆਦਾ ਇੱਕ ਕਰ ਲਈਏ, ਪੰਥ ਦੇ ਵੀ ਵਾਸਤਾ ਪਾਈਏ ਕਿ ਗੁਰੂ ਪਿਆਰੇ ਹੋ ਤੁਸੀਂ ਹੁਣ ਤੱਕ ਇਹ ਡੇਰਿਆਂ ਦੀ ਮਰਿਆਦਾ ਵੱਖਰੀ ਵੱਖਰੀ ਹੈ, ਆ ਲੋ ਡੇਰੇ ਵਾਲੇ ਇੱਕ ਥਾਂ ਤੇ ਬੈਠੇ ਆ, ਦੱਸੋ ਹੁਣ ਕੀ ਕਰਨਾ, ਆ ਕੇ ਸਾਡੇ ਨਾਲ ਵਿਚਾਰ ਕਰੋ ਤੇ ਮਰਿਆਦਾ ਇੱਕ ਕਰ ਲਈਏ। ਭੁੱਲ ਡੇਰੇ ਵਾਲਿਆਂ ਕੋਲ ਵੀ ਹੋ ਸਕਦੀ ਹੈ ਤੇ ਭੁੱਲ ਤੁਹਾਡੇ ਕੋਲ ਵੀ ਹੋ ਸਕਦੀ ਹੈ। ਬਹਿ ਕੇ ਇਮਾਨਦਾਰੀ ਦੇ ਨਾਲ ਭੁੱਲ ਦੀ ਸੋਧ ਕਰੀਏ। ਸੰਤ ਸਮਾਜ ਨੇ ਦਾਸ ਦੀ ਡਿਊਟੀ ਲਾਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਭਾਈ ਮਨਜੀਤ ਸਿੰਘ ਹੋਰੀ ਹੁੰਦੇ ਸੀ, ਉਦੋਂ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਦੇ ਨਾਲ ਦੋ ਦਿਨ ਮੀਟਿੰਗਾਂ ਬੜੀਆਂ ਲੰਬੀਆਂ ਹੋਈਆਂ। ਮੈਂ ਕਿਹਾ ਸਿੰਘ ਸਾਹਿਬ ਜੀ ਅਰਗੁੱਤ ਹੋਈਆਂ, ਅੱਜ ਭਾਵੇਂ ਕਹਿਣ ਦਾ ਕੋਈ ਨੁਕਸਾਨ ਨਹੀਂ, ਉਸ ਵੇਲੇ ਨੁਕਸਾਨ ਹੋ ਸਕਦਾ ਸੀ। ਸੰਤ ਸਮਾਜ ਦੀ ਮੁੱਢਲੀ ਕਤਾਰ ਦੇ ਜਿਹੜੇ ਮਹਾਂਪੁਰਸ਼ ਸਨ ਇਹ ਕੇਵਲ ਉਹਨਾਂ ਨੂੰ ਹੀ ਪਤਾ ਸੀ, ਸਾਡੀ ਸਾਰੀ ਸੰਸਥਾ ਨੂੰ ਨਹੀਂ। ਤੇ ਸਿੰਘ ਸਾਹਿਬ ਦੇ ਨਾਲ ਜੋ ਹੋ ਰਹੀ ਸੀ ਸ਼੍ਰੋਮਣੀ ਕਮੇਟੀ ਨੂੰ ਕੇਵਲ ਸਿੰਘ ਸਾਹਿਬ ਨੂੰ ਪਤਾ ਸੀ। ਜਦ ਵੀ ਸ਼ੀਰ ਸੰਤ ਵਿੱਚ ਲੋਕ ਇੱਕ ਮਰਿਆਦਾ ਹੋ ਜਾਏ ਤੇ ਬੇਨਤੀ ਕੀਤੀ ਸਿੰਘ ਸਾਹਿਬ ਹੁਣ ਤੱਕ ਤੇ ਗੱਲ ਬੜੀ ਔਖੀ ਸੀ, ਕਿਹੜੇ ਕਿਹੜੇ ਡੇਰੇ ਵਾਲੇ ਨੂੰ ਬੁਲਾਉਂਦੇ, ਕਿਹੜਾ ਕਿਹੜਾ ਮੰਨਦਾ ਨਾ ਮੰਨਦਾ, ਹੁਣ ਅਸੀਂ ਇਹ ਕਹਾਂ ਸਾਰੇ? ਔਰ ਅਸੀਂ ਸਾਰਿਆਂ ਨੇ ਸਹਿਮ ਕਰ ਦਿੱਤੇ ਨੇ ਔਰ ਜੋ ਅਸੀਂ ਮੰਨ ਲਿਆ ਉਹ ਆ ਹੈ। ਇਹਦੇ ਵਿੱਚ ਜੋ ਸੋਧ ਕਰਨੀ ਹੈ ਉਹ ਅਕਾਲ ਤਖ਼ਤ ਸਾਹਿਬ ਤੇ ਬਹਿ ਕੇ ਇਮਾਨਦਾਰੀ ਨੇ ਉਹਨਾਂ ਨੇ ਬੜੀ ਸੋਹਣੀ ਤਰਤੀਬ ਬਣਾਈ। ਉਹ ਕਹਿਣ ਲੱਗੇ ਕਿ 10 ਮਹਾਂਪੁਰਸ਼ ਵਿਦਵਾਨ ਤੁਹਾਡੇ ਵਿੱਚੋਂ ਲਏ ਜਾਣ ਤੇ 10 ਵਿਦਵਾਨ ਸ਼੍ਰੋਮਣੀ ਕਮੇਟੀ ਨਿਯੁਕਤ ਕਰੇ, 20 ਤੇ 21 ਅਕਾਲ ਤਖ਼ਤ ਦਾ ਜਥੇਦਾਰ ਤੇ ਅਕਾਲ ਤਖ਼ਤ ਸਾਹਿਬ ਦਾ ਓਟ ਆਸਰਾ ਲੈ ਕੇ ਬਹਿ ਜਾਈਏ ਤੇ ਭਾਵੇਂ 10 ਦਿਨ ਲੱਗਣ, ਭਾਵੇਂ ਮਹੀਨਾ ਲੱਗ ਜਾਏ ਤੇ ਮੋਹਰਾਂ ਲਾ ਕੇ ਉੱਠਾਂਗੇ ਵੀ ਆ ਮਰਿਆਦਾ ਦੇ। ਮੈਂ ਕਿਹਾ ਵੀ ਸਾਰਿਆਂ ਤੋਂ ਵੱਡਾ ਮਸਲਾ ਇਹਦੇ ਵਿੱਚ ਰਾਗ ਮਾਲਾ ਦਾ ਹੈ, ਇਹਦੇ ਬਾਰੇ ਕੀ ਕਰੋਗੇ? ਇਹ ਕਿ ਭਾਈ ਸਾਹਿਬ ਨੇ ਸਿੰਘ ਸਾਹਿਬ ਨੇ ਬੜੀ ਦਲੇਰੀ ਵਾਲਾ ਕਦਮ ਪੁੱਟਿਆ। ਉਹ ਕਹਿਣਗੇ ਕਿੰਨੇ ਸੰਤਾਪ ਮੈਨੂੰ ਚੱਲਣਾ ਪਵੇ, ਮੇਰੇ ਕੋਲ ਜਥੇਦਾਰੀ ਚਲੀ ਜਾਏ ਕੋਈ ਪਰਵਾਹ ਨਹੀਂ। ਉਹ ਅੱਖਰ ਵੀ ਤਿਆਰ ਕੀਤੇ ਕਿ ਮੈਂ ਇਹ ਅੱਖਰ ਹੁਕਮਨਾਮੇ ਵਿੱਚ ਲਿਖਾਂਗਾ। ਉਹਨਾਂ ਦੀ ਸੋਚ ਸੀ ਕਿ ਰਾਗ ਮਾਲਾ ਬਾਣੀ ਹੈ ਜਾਂ ਨਹੀਂ ਦੇ ਵਿਵਾਦ ਨੂੰ ਛੱਡ ਕੇ ਪੂਰਾ ਸਿੱਖ ਜਗਤ ਰਾਗ ਮਾਲਾ ਪੜ੍ਹਨ ਲੱਗ ਜਾਏ। ਕਹਿੰਦੇ ਤੇ ਉਹ ਜਾਰੀ ਪੜ੍ਹ ਜਾ। ਦਾਸ ਨੇ ਬੇਨਤੀ ਕੀਤੀ, ਮੌਕਾ ਬੜਾ ਵਧੀਆ ਹੈ, ਮਹਾਂਪੁਰਸ਼ੋ ਸਾਹਮਣੇ ਮੌਕਾ, ਇਹਦੇ ਸਿਰ ਤੇ ਚੋਣਾਂ ਆ ਗਈਆਂ। ਕਹਿੰਦੇ ਜੀ ਨਹੀਂ, ਇਲੈਕਸ਼ਨ ਤੋਂ ਬਾਅਦ ਸੀ, ਗੱਲ ਕਿਸੇ ਹੋਰ ਪਾਸੇ ਤੇ ਮੁੜ ਕੇ ਹੁਣ ਮੌਕਾ, ਫਿਰ ਸੁਨਹਿਰੀ ਮੌਕਾ ਅਕਾਲ ਪੁਰਖ ਨੇ ਬਖਸ਼ਿਆ ਸਾਨੂੰ ਤੇ ਸਿੰਘ ਸਰ ਭਾਈ ਰਣਜੀਤ ਸਿੰਘ ਜੀ ਉਹਨਾਂ ਤੋਂ ਵੀ ਵਧੀਆ ਸੋਚਦੇ ਸਿੰਘ ਸਾਹਿਬਾਨ ਵਰਗੇ, ਵਿਚਾਰਾਂ ਚੱਲਦੀਆਂ ਹੋ ਜਾਏਗੀ। ਇੱਕ ਮਰਿਆਦਾ ਅਰਦਾਸ ਕਰਿਆ ਕਰੋ ਕਿ ਸਤਿਗੁਰੂ ਕਿਰਪਾ ਕਰੋ, ਜਿੱਦਣ ਸਾਡੀ ਮਰਿਆਦਾ ਇੱਕ ਹੋ ਗਈ ਸਾਡੇ ਬਖਰੇ ਵੀ ਖਤਮ ਹੋ ਜਾਣ। ਬਾਣੀਆਂ ਪੰਜ ਜਿਹੜੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਸਿੱਖ ਦੀ ਨਿਤਨੇਮ ਵਿੱਚ, ਉਹੀ ਬਾਣੀਆਂ ਆਉਣਗੀਆਂ। ਜਿੰਨੀਆਂ ਬਾਣੀਆਂ ਪੜ੍ਹ ਕੇ, ਪੰਜ ਬਾਣੀਆਂ ਪੜ੍ਹ ਕੇ ਤੇ ਅੰਮ੍ਰਿਤ ਤਿਆਰ ਨਹੀਂ ਸੀ ਹੋ ਜਾ, ਵਾਹਿਗੁਰੂ ਪੰਜ ਪੌੜੀਆਂ ਪੜ੍ਹ ਕੇ ਗ੍ਰੰਥ ਸਾਹਿਬ ਪੂਰਾ ਅਨੰਦ ਸਾਹਿਬ ਪੜ੍ਹਿਆ ਗਿਆ ਸੀ। ਜਪਜੀ ਸਾਹਿਬ ਜਾਪ ਸਵੀਰ ਚੌਵੀ ਅਨੰਦ ਸਾਹਿਬ ਸੰਪੂਰਨ ਇਹ ਸਵੇਰ ਰੰਗ ਨਹੀਂ ਰਹਿ ਰਾਸ ਸ਼ਾਮ ਦੇ ਵਕਤ ਸੌਣ ਲੱਗਿਆ ਕੀਰਤਨ ਸੋਲਾ। ਇਹ ਬਾਣੀਆਂ ਚੋਂ ਕਿਉਂ ਕੱਟਿਆ ਕਿ ਫਿਰ ਇਹ ਵਿਚਾਰਾਂ ਹੋਈਆਂ, ਇੱਕ ਤਾਂ ਕਹਿਣ ਲੱਗੇ ਜੀ ਸਾਰ ਇਕੱਠੇ ਹੋ ਕੇ ਰੌਲਾ ਪਾਉਣ ਲੱਗ ਗਏ ਤੇ ਮਰਿਆਦਾ ਵਿਗਾੜਨ ਲੱਗੇ ਹੈ, ਤੇ ਜੇ ਮਰਿਆਦਾ ਇਸ ਤਰ੍ਹਾਂ ਘਟਾਈ ਹੈ ਕਿਉਂ ਰੌਲਾ ਪਾਉਂਦੇ ਹੋ, ਠੀਕ ਕੀਤਾ। ਮੈਂ ਬੇਨਤੀ ਕੀਤੀ ਮਗਾ ਭਾਈ ਰਾਸ਼ਨ ਕਾਰਡ ਬਣੇ ਹੁੰਦੇ ਪਰ ਇਹ ਗਰੀਬਾਂ ਵਾਸਤੇ, ਜਿਨ੍ਹਾਂ ਨੇ ਰਾਸ਼ਨ, ਜਿਹੜੇ ਪਹਿਲੀ ਅਮੀਰ ਉਹਨਾਂ ਨੂੰ ਲੋੜ ਨਹੀਂ। ਜੇ ਰਾਸ਼ਨ ਕਾਰਡ ਬਣਿਆ ਜਿਹਨਾਂ ਦਾ ਰਾਸ਼ਨ ਤੇ ਕੱਟ ਲੱਗ ਜਾਏ, ਦੱਸੋ ਗਰੀਬ ਰੌਲਾ ਪਾਉਣਗੇ ਤੇ ਅਮੀਰ ਪਾਉਣਗੇ? ਸਾਡੇ ਰਾਸ਼ਨ ਤੇ ਕੱਟ ਲੱਗ ਗਿਆ, ਮੂਲ ਮੰਤਰ ਅਸੀਂ ਜਪਣ ਵਾਲੇ ਤੇ ਕੱਟ ਤੁਸੀਂ ਲਾਉਣ ਵਾਲੇ, ਗੁਰਪ੍ਰਸਾਦ ਤੱਕ ਪੜ੍ਹੋ। ਪੰਜ ਬਾਣੀਆਂ ਅਸੀਂ ਪੜ੍ਹਨ ਵਾਲੇ ਤੇ ਤੁਸੀਂ ਤਿੰਨ ਦਾ ਰੌਲਾ ਪਾਉਣ ਵਾਲੇ, ਜਿਨ੍ਹਾਂ ਨੇ ਨਹੀਂ ਜਪਣਾ? ਐਸਾ ਨਹੀਂ ਕਰਨਾ, ਘਾਟੇ ਵਾਲੇ ਪਾਸੇ ਨੂੰ ਨਾ ਚਲੋ ਤੇ ਵੱਧ ਵਾਲੇ ਪਾਸੇ ਨੂੰ ਚਲੋ। ਤੇ ਇਉਂ ਸਾਧ ਸੰਗਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਮਰਿਆਦਾ ਬਣਾਉਣ ਵਾਲਾ ਖੁਦ ਕਿਤਨਾ ਯਤਨਸ਼ੀਲ ਚਾਹੀਦਾ ਹੈ। ਜੇ ਪਾਤਸ਼ਾਹ ਨੇ ਮਰਿਆਦਾ ਬਣਾਏ ਤੇ ਸ਼ਿਕਾਰ ਨਿਕਲਿਆ ਤੁਰ ਗਿਆ, ਭੁੱਖ ਪਿਆਸ ਲੱਗੀ ਹੈ, ਭੁੱਖ ਪਿਆਸ ਪ੍ਰਾਣਾਂ ਨੂੰ ਲੱਗਦੀ ਹੈ, ਜੰਮਣਾ ਤੇ ਮਰਨਾ ਸਰੀਰ ਦਾ ਧਰਮ ਹੈ, ਸੁੱਖ ਤੇ ਦੁੱਖ ਇਹ ਮਨ ਦਾ ਧਰਮ ਹੈ। ਇਉਂ ਸਾਧ ਸੰਗਤ ਭੁੱਖ ਤੇ ਪਿਆਸ ਦੋਨੇ ਲੱਗ ਗਈਆਂ ਬਾਦਸ਼ਾਹ ਨੂੰ ਕਿ ਸਰੀਰ ਦੀ ਰਕਸ਼ਾ ਅੰਨ ਤੇ ਪਾਣੀ ਨਾਲ ਮਨੁੱਖ ਦਾ ਧਰਮ ਹੈ। ਅੰਨੇ ਬਿਨਾਂ ਨਾ ਹੋਏ ਸਕਾਲ, ਤਜਿਆ ਅੰਨ ਨਾ ਮਿਲੇ ਗੋਪਾਲ। ਇਸ ਕਰਕੇ ਅੰਨ ਨੂੰ ਤਿਆਗਣ ਦੀ ਗੱਲ ਨਹੀਂ, ਅੰਨ ਬਹੁਤਾ ਖਾਣ ਦੀ ਵੀ ਗੱਲ ਨਹੀਂ, ਅੰਨ ਪਾਣੀ ਥੋੜਾ ਖਾਇਆ ਇਹ ਗੱਲ ਜ਼ਰੂਰ ਹੈ। ਥੋੜਾ ਬੋਲਣਾ, ਥੋੜਾ ਖਾਉਣਾ, ਥੋੜਾ ਸੌਣਾ, ਇਹ ਥੋੜੀਆਂ ਚੀਜ਼ਾਂ ਤਾਂ ਹੈ, ਬਿਲਕੁਲ ਹੀ ਬੰਦ ਕਰ ਦੇਣੀ ਇਹ ਵੀ ਗੁਰਮਤ ਨੇ। ਤੇ ਹੁਣ ਬਾਦਸ਼ਾਹ ਨੂੰ ਪਿਆਸ ਲੱਗੀ, ਪ੍ਰਾਣ ਸਾਡੇ ਪੰਜ ਪ੍ਰਾਣ, ਪੰਜ ਉਪ ਪ੍ਰਾਣ ਦਸ ਨੇ, ਪ੍ਰਾਣ ਸਮਾਨ ਉਪਾਨ ਉਦਾਨ ਬਿਆਨ ਨਾਗ ਪੂਰਮ ਕਰਕਲ ਦੇਵ ਦਾ ਤ੍ਰਿਜੈ। ਜੇ ਇਹਨਾਂ ਦੀ ਵਿਆਖਿਆ ਦੇ ਚੱਕਰ 'ਚ ਪੈ ਜਾਈਏ ਤਾਂ ਬਹੁਤ ਲੰਬੀ ਹੋ ਜਾਏਗੀ। ਦਸ ਕਿਸਮ ਦੀ ਹਵਾ ਹੈ, ਕਿਰਿਆ ਔਰ ਅਸਥਾਨ, ਜਗ੍ਹਾ ਸਰੀਰ ਵਿੱਚ ਤੇ ਉਹਦੀ ਕਿਰਿਆ ਵੱਖਰੀ ਹੋਣ ਕਰਕੇ ਇੱਕੋ ਹਵਾ ਦੇ ਦਸ ਟੁਕੜੇ ਕਰ ਦਿੱਤੇ ਕੁਦਰਤ ਨੇ ਉਸ ਪਰਮੇਸ਼ਰ ਨੇ, ਤੇ ਦਸੇ ਥਾਂ ਦੇ ਨਾਮ ਬਦਲ ਦਿੱਤੇ। ਇਹ ਹਵਾ ਹੀ ਹੈ, ਭੁੱਖ ਦੇ ਪਿਆਸ ਸਾਡੇ ਪ੍ਰਾਣਾਂ ਨੂੰ ਲੱਗਦੀ ਹੈ, ਪੈਣ ਦਾ ਭਾਵ ਜੇ ਉਹ ਪ੍ਰਾਣਾਂ ਨੂੰ ਬਣ ਗਈ ਤੇ ਬਾਦਸ਼ਾਹ ਪਾਣੀ ਦੀ ਤਲਾਸ਼ ਕਰਦਾ। ਤੇ ਇੱਕ ਸਾਹਮਣੇ ਵਿਅਕਤੀ ਲੱਕੜਾਂ ਕੱਟਣ ਵਾਲਾ ਨਜ਼ਰ ਆਇਆ, ਉਹਨੇ ਘੋੜਾ ਰੋਕਿਆ, ਮੂੰਹ ਤੋਂ ਮੂੰਹ ਵੀ ਹੋਇਆ, ਆਰਾਮ ਦੇ ਨਾਲ ਉੱਥੋਂ ਹੌਲੀ ਹੌਲੀ ਸਹਿਜੇ ਉਤਰਿਆ ਤੇ ਉਸ ਲੱਕੜਹਾਰੇ ਨੇ ਲੁਹਾਰ ਨੇ ਦੇਖ ਲਿਆ ਕਿ ਪਿਆਸਾ ਹੈ, ਮੁੜ ਤੋਂ ਮੁੜਕੀ ਹੋਇਆ, ਤੁਰ ਨਹੀਂ ਹੁੰਦਾ, ਬੁੱਲ ਸੁੱਕੇ, ਰੰਗ ਫਿੱਕਾ ਪਿਆ। ਕਹਿਣ ਲੱਗੇ ਕੀ ਗੱਲ ਹੈ ਬਾਦਸ਼ਾਹ, ਇਹ ਹਾਲ? ਕੋਈ ਨੌਕਰ ਚਾਕਰ ਨਹੀਂ? ਕਹਿੰਦੇ ਜੀ ਇਸ ਤਰ੍ਹਾਂ ਦੀ ਗੱਲ ਸੀ, ਵਿਧਾਨ ਬਣਾ ਲਿਆ ਬਈ ਤੂੰ ਮੈਨੂੰ ਬਾਕੀ ਗੱਲਾਂ ਬਾਅਦ ਚ ਕਈ ਮੈਨੂੰ ਚੰਗੀਆਂ ਨਹੀਂ ਲੱਗਦੀਆਂ, ਇਹ ਪਾਣੀ ਪਿਆ ਸਕਦਾ? ਕਹਿੰਦਾ ਹਾਂ, ਮੇਰੇ ਕੋਲ ਪਾਣੀ ਦਾ ਇੱਕ ਤੌੜਾ ਭਰਿਆ ਹੋਇਆ ਤੇ ਪਾਣੀ ਦੇ ਨਾਲ ਜੇ ਕੁਛ ਛਕਣਾ ਚਾਹੁੰਦਾ, ਮੈਂ ਮਿੱਸੀਆਂ ਰੋਟੀਆਂ ਵੀ ਪਕਾ ਕੇ ਲੈਣਾ ਨਾਲ, ਜੰਗਲ ਦੇ ਵਿੱਚ ਕਿਹੜਾ ਜਾਵੇ ਜੀ ਤੂੰ ਖਾਣ? ਅੱਜ ਮੈਂ ਨਹੀਂ ਖਾਵਾਂਗਾ, ਤੂੰ ਖਾ ਲੈ, ਮੈਨੂੰ ਖੁਸ਼ੀ। ਇੱਕ ਗੱਲ ਸਾਧ ਸੰਗਤ ਜੀ ਕਿਤੇ ਜ਼ਿੰਦਗੀ 'ਚ ਪ੍ਰੈਕਟੀਕਲ ਕਰਕੇ ਵੇਖ ਲੈਣਾ,
ਜਿਸ ਦਿਨ ਤੁਸੀਂ ਆਪਣੀਆਂ ਰੋਟੀਆਂ ਕਿਸੇ ਨੂੰ ਦੇ ਕੇ ਭੁੱਖੇ ਰਹੋਗੇ, ਜੋ ਭੁੱਖੇ ਰਹਿਣ ਚ ਆਨੰਦ ਮਿਲੇਗਾ ਉਹ ਰੋਟੀ ਖਾ ਕੇ ਨਹੀਂ ਮਿਲੇਗਾ, ਉਹ ਆਨੰਦ ਇੱਕ ਵੱਖਰੀ, ਉਹ ਖੁਸ਼ੀ ਦੇ ਵਿੱਚ ਭੁੱਖ ਮਿਟ ਜਾਏਗੀ। ਬਾਦਸ਼ਾਹ ਨੇ ਰੋਟੀਆਂ ਖਾਧੀਆਂ, ਪਾਣੀ ਪੀਆ ਤੇ ਆਪਣੀ ਬਹੁਤ ਸਵਾਸ ਵਿੱਚ ਆਇਆ। ਕਹਿਣ ਲੱਗਾ ਗਰੀਬ ਤੇ ਮੈਂ ਸਲਤਨਤ ਦਾ ਬਾਦਸ਼ਾਹ। ਉਹਨੇ ਇੱਕ ਕਾਗਜ਼ ਦੇ ਟੁਕੜੇ ਦੇ ਉੱਤੇ ਆਪਣੇ ਸਹਿਨ ਕਰਕੇ ਲਿਖ ਦਿੱਤਾ। ਕਹਿਣ ਲੱਗੇ ਵੀ ਆਹ ਫੜ, ਕੱਲ ਨੂੰ ਦਰਬਾਰ ਲੱਗੇ ਵਿੱਚ ਮੇਰੇ ਆਦਰ ਹੋ, ਮੈਂ ਤੈਨੂੰ ਕੁਝ ਇਹਦੇ ਬਦਲੇ ਦੇਣਾ ਚਾਹੁੰਦਾ। ਦੁਨੀਆਂ ਦੇ ਵਿੱਚ ਕਿਸੇ ਦਾ ਕਰਜ਼ੇ ਨਹੀਂ ਹੋਣਾ ਚਾਹੀਦਾ। ਜੇ ਕੋਈ ਤੁਹਾਡੇ ਤੇ ਸ਼ੁਭ ਕਰਮ ਦਾ ਕਰਜ਼ਾ ਚੜ੍ਹਦਾ ਹੈ, ਇਸ ਜਨਮ ਵਿੱਚ ਰਾਹ ਵਿੱਚ ਚੰਗੀ ਗੱਲ ਹੈ, ਐਵੇਂ ਉਹਦੇ ਜਨਮ ਤੱਕ ਨਾ ਜਾਣਾ ਪੈ ਜਾਏ। ਚੰਗਾਈ ਦਾ ਬਦਲਾ ਚੰਗਾਈ ਜ਼ਰੂਰ ਦੇ ਦਿਓ, ਬੁਰਾਈ ਦਾ ਬਦਲਾ ਕਦੇ ਨਹੀਂ ਦੇਣਾ, ਕਿਉਂਕਿ ਫਿਰ ਉਨੀ ਬੁਰਾਈ ਬੁਰੇ ਅਸੀਂ ਬਣ ਜਾਵਾਂਗੇ। ਇਸ ਕਰਕੇ ਫਰੀਦ ਕਹਿੰਦਾ, ਫਰੀਦਾ ਜਿਨ੍ਹਾਂ ਕਿ ਜਿਹੜੇ ਪੁਰਸ਼ ਜੋ ਤੈ ਮਾਰ ਮੁੱਕੀਆਂ ਤਿੰਨਾਂ ਨੇ ਮਾਰੇ ਕੌਣ, ਇਹ ਕੰਮ ਹੀ ਨਾ ਕਰੀ, ਤੂੰ ਹਟ ਜਾ। ਉਹ ਬੜਾ ਖੁਸ਼ ਹੋਇਆ, ਕਰ ਗਿਆ, ਘਰ ਵਾਲੀ ਨੂੰ ਦੱਸਿਆ ਮੇਰਾ ਤੇ ਮੇਰਾ ਬਾਦਸ਼ਾਹ ਨਾਲ ਹੋ ਗਿਆ। ਕਹਿੰਦੇ ਨੇ ਇਹ ਅਸਰ ਬੰਦੇ ਤੇ ਤਾਂ ਹੋਣਾ ਹੀ ਹੈ, ਇਹ ਤੇ ਅਸਰ ਗਧਿਆਂ ਤੇ ਵੀ ਹੋ ਜਾਂਦਾ, ਕਿਤੇ ਥਾਣੇਦਾਰ ਦਾ ਬੋਝਾ ਸਿੱਟ ਕੇ ਨਾ, ਤਾਂ ਖੋਤੀ ਸਾਹ ਨਹੀਂ ਘੁੰਮਿਆ ਜੀ, ਖੋਤਿਆਂ ਦੀ ਨਹੀਂ ਸੀ ਲੜਦੀ, ਥਾਣੇਦਾਰ ਦਾ ਬੋਝਾ ਸਿੱਟਿਆ ਸੀ, ਐਸਾ ਵੀ ਹੋ ਜਾਂਦਾ ਕਈ ਵਾਰ। ਤੇ ਹੁਣ ਬੜਾ ਚਾਹ ਕਿ ਮੇਰਾ ਬਾਦਸ਼ਾਹ ਮਿੱਤਰ ਬਣ ਗਿਆ ਤੇ ਕਾਗਜ਼ ਲਿਖ ਕੇ ਦਿਆ, ਕੱਲ ਮੈਂ ਦਰਬਾਰ ਜਾਣਾ। ਉੱਥੇ ਪਹੁੰਚਿਆ, ਦਰਬਾਰ ਲੱਗਿਆ, ਵਜ਼ੀਰ ਅਮੀਰ ਬੈਠੇ ਨੇ, ਇਹਨੇ ਕਾਗਜ਼ ਦਾ ਟੁਕੜਾ ਦਿੱਤਾ, ਉਹਦੇ ਤੇ ਲਿਖਿਆ ਇਸ ਮੇਰੇ ਮਿੱਤਰ ਨੂੰ ਮੇਰੇ ਤੱਕ ਬੜੇ ਸਤਿਕਾਰ ਨਾਲ ਪਹੁੰਚਾਇਆ ਜਾਏ, ਪਹੁੰਚਾ ਦਿੱਤਾ, ਬੈਠਣ ਨੂੰ ਕੁਰਸੀ ਦਿੱਤੀ। ਬਾਦਸ਼ਾਹ ਨੇ ਸਾਰੀ ਕੱਲ ਵਾਲੀ ਗੱਲ ਦੱਸੀ, ਕਹਿੰਦੇ ਇਹ ਮੇਰਾ ਮਿੱਤਰ ਮੇਰੇ ਪ੍ਰਾਣਾਂ ਦੀ ਰੱਖਿਆ ਕਰਨ ਵਾਲਾ ਹੈ, ਮੈਂ ਇਹਦੇ ਬਦਲੇ ਕੋਈ ਪਦਾਰਥ ਐਸਾ ਬਣਦਾ ਨਹੀਂ, ਪਰ ਫਿਰ ਵੀ ਮੈਂ ਕੁਛ ਦੇਣਾ ਚਾਹੁੰਦਾ ਵਜ਼ੀਰ, ਤੇ ਮੈਂ ਕੁਝ ਦੇਣ ਵਾਸਤੇ ਉਤਾਵਲਾ ਹਾਂ। ਕਹਿੰਦੇ ਜੀ, ਤੇ ਤੁਹਾਨੂੰ ਤੁਹਾਡੀ ਖੁਸ਼ੀ, ਇਹਨੂੰ ਰੋਕਣ ਵਾਲਾ ਵੀ ਕੋਈ ਨਹੀਂ ਸਾਡੇ ਵਿੱਚ, ਉਹਨੇ ਸੋਚਿਆ ਲੁਹਾਰ ਹੈ, ਇਹ ਮਿਸਤਰੀ ਹੈ, ਔਰ ਇਸ ਕਾਰੀਗਰ ਨੂੰ ਕੁਝ ਲੱਕੜਾਂ ਦਾ ਗਿਆਨ ਹੈ। ਕਹਿਣ ਲੱਗੇ ਮੇਰੇ ਕੋਲ ਇੱਕ ਚੰਦਨ ਦਾ ਬਾਗ ਹੈ, ਇਹ ਲੁਹਾਰ ਅੱਜ ਤੋਂ ਬਾਅਦ ਉਸ ਚੰਦਨ ਦਾ ਹਰ ਬੂਟਾ ਤੇਰੇ ਅਧਿਕਾਰ ਵਿੱਚ, ਇਹ ਚੰਦਨ ਦਾ ਬਾਗ ਤੈਨੂੰ ਸੌਂਪ ਦਿੰਦਾ। ਆਨੰਦ ਹੈ ਸੰਤ੍ਰਿਪਤੀ ਸੰਤ ਪੱਤਰ ਲਿਖ ਕੇ ਦੇ ਦਿੱਤਾ। ਢਿੱਲਾ ਜਿਹਾ ਹੋ ਕੇ ਵਾਪਸ ਹੋ ਗਿਆ, ਘਰ ਵਾਲੀ ਕਹਿਣ ਲੱਗੀ ਜੀ ਕੀ ਦਿੱਤਾ, ਕਹਿੰਦਾ ਮੈਂ ਤਾਂ ਕਿਹਾ ਸੀ ਪਤਾ ਨੀ ਕੁਛ ਦੇਊਗਾ, ਦਿੱਤਾ ਉੱਥੋਂ ਕੁਛ ਨੀ, ਆਹ ਲੱਕੜਾਂ ਦਾ ਬਾਗ ਜਾ ਕੇ ਲਿਖ ਦਿੱਤਾ। ਚਲੋ ਦੂਰ ਤਾਂ ਨਹੀਂ ਜਾਣਾ ਪਏਗਾ, ਹੁਣ ਨੇੜੇ ਚੱਲ ਜਾਏਗਾ। ਉਹਨੇ ਅਗਲੇ ਦਿਨ ਉਸ ਚੰਦਨ ਦੇ ਬਾਗ ਚ ਜਾ ਕੇ ਭੱਠੀ ਲਾ ਦਿੱਤੀ ਕੋਲੇ ਬਣਾਉਣ ਵਾਲੇ, ਤੇ ਲੱਕੜਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਕੰਮ ਸ਼ੁਰੂ ਕਰ ਦਿੱਤਾ, ਜੋ ਕਰਦਾ ਸੀ ਉਹੀ ਕਰ ਦਿੱਤਾ, ਲੱਕੜਾਂ ਕੱਟੀਆਂ ਸੁਕਾਈਆਂ, ਕੋਲੇ ਬਣਾਏ ਤੇ ਕੋਲੇ ਬਣਾ ਬਣਾ ਕੇ ਵੇਚਣੇ ਸ਼ੁਰੂ ਕਰ ਦਿੱਤੇ, ਵੇਚਦਾ ਗਿਆ। ਤੇ ਥੋੜੇ ਸਮੇਂ ਦੇ ਵਿੱਚ ਉਹ ਚੰਦਨ ਦੇ ਬਾਗ ਦਾ ਭੋਗ ਪਾ ਦਿੱਤਾ ਉਸਨੇ। ਇੱਕ ਦਿਨ ਬਾਦਸ਼ਾਹ ਨੇ ਗਿਆ ਹਾਥੀ ਤੇ ਸਵਾਰ, ਬਾਦਸ਼ਾਹ ਦੇਖਦਾ ਉਹ ਵਜ਼ੀਰ ਤੇ ਚੰਦਨ ਦਾ ਬੂਟਾ ਦੇਖ ਵੀ ਨਹੀਂ ਗਿਆ, ਐਡੀ ਛੇਤੀ ਕੀ ਹੋ ਗਿਆ? ਕਹਿੰਦੇ ਬੁਲਾਓ, ਇਸ ਲੁਹਾਰ ਨੂੰ ਬੁਲਾਓ, ਬੜਾ ਅਫਸੋਸ। ਲੁਹਾਰ ਬੁਲਾਇਆ, ਕਹਿਣ ਲੱਗੇ ਵੀ ਤੈਨੂੰ ਚੰਦਨ ਦਾ ਬਾਗ ਬਖਸ਼ਿਆ ਸੀ। ਕਹਿੰਦੇ ਜੀ ਬਹੁਤ ਧੰਨਵਾਦ ਤੁਹਾਡਾ। ਕਹਿੰਦੇ ਉਹ ਧੰਨਵਾਦ ਦੇ ਲੱਗਦੇ ਆ, ਮੈਂ ਇੱਥੇ ਕੁਛ ਨਾ ਗਿਆ ਕਿੱਧਰ? ਕਹਿੰਦੇ ਜੀ ਜਾਣਾ ਕਿੱਥੇ ਸੀ? ਜਿਵੇਂ ਜੰਗਲ ਦੀਆਂ ਲੱਕੜਾਂ ਜਿਹੜੇ ਰਸਤੇ ਜਾਂਦੀਆਂ, ਤੁਹਾਡਾ ਚੰਦਨ ਦਾ ਬਾਗ ਵੀ ਲਗਾ ਦਿੱਤਾ ਉਹਦੇ, ਤੇ ਭੱਠੀ ਲਾਈ ਹੋਈ ਆ ਕੋਲੇ ਬਣਾ ਬਣਾ ਕੇ ਸਾਰਾ ਭੇਜ ਦਿੱਤਾ। ਕਹਿੰਦੇ ਕੋਲੇ ਬਣਾ ਕੇ? ਬੜੇ ਅਫਸੋਸ ਦੀ ਬਾਤ, ਉਹ ਚੰਦਨ ਦੇ ਕੋਲੇ ਬਣਾ ਦਿੱਤੇ ਤੂੰ। ਕਹਿੰਦੇ ਜੀ ਕੀ ਫਰਕ ਹੈ, ਲੱਕੜਾਂ ਤੇ ਲੱਕੜਾਂ ਹੀ, ਭਾਵੇਂ ਚੰਦਨ ਦੀਆਂ ਹੋਈਆਂ ਭਾਵੇਂ ਟਿੱਕਰ ਦੀਆਂ ਹੋਈਆਂ। ਕਹਿੰਦੇ ਮੂਰਖ ਹੈ ਕਿਸੇ ਜ਼ਮਾਨੇ ਦਾ ਵਜ਼ੀਰ, ਇਹਨੂੰ ਪੁੱਛ ਕੋਈ ਲੱਕੜ ਵੱਜ ਗਈ ਆ ਉਹਦੇ ਵਿੱਚੋਂ? ਕਹਿੰਦੇ ਜੀ ਹਾਂ, ਇੱਕ ਲੱਕੜ ਹੈ ਥੋੜ੍ਹੀ ਵੱਜ ਗਈ। ਮਾਰਕੀਟ ਜਾ ਕੇ ਇਸ ਤੋਂ ਮੁੱਲ ਪਵਾ, ਇਹਨੂੰ ਗਿਆਨ ਹੋ ਜਾਏ ਮੈਂ ਕੀ ਕੀਤਾ। ਜਦੋਂ ਉਹਦਾ ਮੁੱਲ ਪਵਾਇਆ, ਇੱਕ ਲੱਕੜ ਸੈਂਕੜੇ ਰੁਪਏ ਦੀ ਨਿਕਲੀ, ਉਸ ਵੇਲੇ ਰੁਪਏ ਦੀ ਬੜੀ ਕੀਮਤ ਹੁੰਦੀ ਸੀ, ਚੁਆਲੀ ਦੁਆਲੀ ਦਿਹਾੜੀ ਹੁੰਦੀ ਸੀ ਮਿਸਤਰੀ ਦੀ ਹੋਈ। ਫਿਰ ਉਹ ਕਹਿਣ ਲੱਗਾ ਜੀ ਐਸੀ ਕੀਮਤ ਲੱਕੜ ਸੀ? ਕਹਿੰਦੇ ਉਹ ਮੂਰਖ, ਇਹਦਾ ਤੇ ਜਸ ਗੁਰਬਾਣੀ ਦੇ ਵਿੱਚ ਵੀ ਕੀਤਾ ਹੋਇਆ ਹੈ।
बसे जो चंदन पास
फिर रोवे बादशाह कह लगा तू डन दे योग है पर मैं तेनू तेरे अधिकार च दे चुका हूं अपने कीते की सजा पा मुड़ के जा उसे जंगल टटे पा। सात संगत इथों तक ये कहानी का बहुता संबंध नहीं अपने नाल यह कहानी किसी लुहार की नहीं यह साड़ी अपनी है कि चंदन का वार सानू मिलया हुआ है यह बादशाह अकाल पुरख वाहिगुरु आप है कोई पुण कर्म किया जिवें पानी पिआउण दे बदले परमात्मा दे नाम ते कुछ दान किया ते पुण कठे हो के पुणा नूं बदे सानूं प्राप्त हो गई पुणा दी बणी होई है मानस दे बोरन पावे उस अकाल पुरख वाहिगुरु ने मनुख नूं जितने स्वास बख्शे कीते न ते चंदन दा वाद बख्शिया होया है हर स्वाद चंदन के ब्रश की कटाणी है चंदन का बाद है पर असी की कीता है इस चंदन के बाग में काम क्रोध दी भट्ठियां ला के हर स्वास नूं कोले बना रहे हैं ते मार्केट में बेच रहे हैं देखो कैसी गल है की करन वास्ते आए थे चंदन के कोले बनाने वास्ते आए थे काम क्रोध दी भट्ठियां झुकने वास्ते आए थे स्वास जह मात पिता सुत मीत न पाई मन नाम तेरे संग सहाई हजूर सचे पातशाह कहते हैं मानस जन्म अमोल पायो बिरथा काहे गवावो क्यों गवारे क्यों चंदन दी लकड़ी दे कोले बड़ा रहे ये तेरे मनुखा शरीर बड़ा मुश्किल बन रहा है
मानस जन्म अमोल
Thank you.
कुर्सियां डर के बैठ के सुनना मर्यादा है
अकाल तख्त साहिब दे सिंह साहिबान ने जो इस गल नूं महसूस करके हुक्म जारी किया है कि अज भी जिहड़े गुरुद्वारे साहिब मैं गया सी मन्ना गुरु प्यारिओ लास्ट डेट नेड़े आ रही है करो कुछ नहीं उस तो बाद प्रचारकां दी भी एक पाबंदी है कि प्रचारक उत्थे जाएगा नहीं जिथे इहो जी मनमत जिहड़ी अकाल तख्त दा हुक्म ना मन्ने उत्थे सिख संगतां नूं ही इह हुक्म होएगा कि उत्थे नहीं जाणगीआं जिथे गुरमत की गलत है इसी नहीं अपनी होने हैं कि वह गुरमुख ही कह लगा जी होर तो कोई गल नहीं कहते इधर लोगों के गोडे बड़े दुखते हैं कहते इन्हें गोडे दुखण के कारण लंगर के आके असी कुर्सियां लाई हैं भी रोटी आराम बह के खा लेंगे मैं कह गोडे दुखण वाले गुरुद्वारे तो नहीं कदे आते जे गुरुद्वारे जाते हैं कीर्तन सुनते हैं तो उत्थे कहड़ी कुर्सी होती है मन हरामी हो जाता ढेर ये तो नहीं चलेगा ਇਹ ਤੇ ਹੁਕਮ ਹੈ ਗੁਰੂ ਦਾ ਇਹ ਪੰਥ ਦਾ ਹੁਕਮ ਹੈ ਮੰਨਣਾ ਪਏਗਾ ਜੇ ਉਹ ਸਿੱਧੇ ਢੰਗ ਨਾਲ ਮੰਨ ਲਈਏ ਜੇ ਕੋਈ ਮਾਰ ਖਾ ਕੇ ਮੰਨਿਆ ਜਾਇਆ ਮੰਨਿਆ ਜਾਇਆ ਨਾ ਮੰਨਿਆ ਕਦੋਂ ਮੰਨਣਾ ਜੇ ਸਿੱਧੇ ਤੌਰ ਤੇ ਮੰਨ ਲਈਏ ਉਹੀ ਗੱਲ ਚੰਗੀ ਹੁੰਦੀ ਹੈ ਤੇ ਗੁਰੂ ਕਿਰਪਾ ਕਰੇ ਸੰਗਤ ਪੰਗਤ ਦੇ ਅਰਥ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਮੁਖ ਵੈਸੋ ਸਭਾ ਵਿਛਾਏ ਜੋ ਲਿਖਿਆ ਹੋਇਆ ਤੇ ਅਕਬਰ ਵਰਗੇ ਪਾਤਸ਼ਾਹ ਗੁਰੂ ਅਮਰਦਾਸ ਦੇ ਲੰਗਰ ਵੀ ਭੁੰਜੇ ਬਹਿ ਕੇ ਰੋਟੀ ਬਣ ਪਈ ਲੰਗਰ ਦੀ ਮਰਿਆਦਾ ਹੈ ਇਸ ਕਰਕੇ ਆਓ ਗੁਰੂ ਕਿਰਪਾ ਕਰੇ ਅਕਾਲ ਤਖ਼ਤ ਸਾਹਿਬਾਨ ਦਾ ਇਹ ਜਿਹੜਾ ਹੁਕਮ ਹੈ ਵੀ ਪ੍ਰਚਾਰਕ ਵੀ ਆਪਣੀ ਜ਼ੁਬਾਨ ਬੰਦ ਨਾ ਰੱਖਣ ਐਵੇਂ ਕਿਤੇ ਡਾਲਰਾਂ ਦੇ ਲਾਲਚ ਵਿੱਚ ਆ ਕੇ ਲੋਕ ਜੀ ਅਸੀਂ ਕੀ ਕਹੀਏ ਪ੍ਰਬੰਧਕਾਂ ਨੇ ਟਾਈਮ ਨਹੀਂ ਦੇਣਾ ਸਾਹਮਣਾ ਆਪਣਾ ਟਾਈਮ ਪ੍ਰਬੰਧਕ ਜਿਹੜੇ ਨੇ ਐਸਾ ਨਹੀਂ ਕਰਨਾ ਕੀ ਕਰਨਾ ਇਹਨਾਂ ਚੱਲ ਸਾਧ ਸੰਗਤ ਗੁਰੂ ਦੀ ਮੱਤ ਦੇ ਨਾਲ ਗੁਰੂ ਕੀ ਮੱਤ ਦੀ ਆਈ ਜੇ ਗੁਰਮਤਿ ਗੱਲ ਤਾਂ ਮੰਨਣੀ ਹੋਏ ਇਹਦੇ ਚ ਜੇ ਵਾਲਾ ਸ਼ਬਦ ਹੈ ਹੀ ਨਹੀਂ ਇਹ ਗੁਰਮਤਿ ਦੀ ਗੱਲ ਹੈ ਬੜੀ ਦੇਰ ਪਿੱਛੇ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਅਜਿਹੇ ਮਿਲੇ ਜਿਹਦੇ ਤੇ ਕੌਮ ਨੂੰ ਕੁਝ ਆਸਾਂ ਮਿਲਦੀਆਂ ਸੰਤ ਸਮਾਜ ਨੇ ਭਾਈ ਸਾਡੀ ਸੰਸਥਾ ਨੇ ਤਾਂ ਡਟ ਕੇ ਸਿੰਘ ਸਾਹਿਬ ਦਾ ਨਾਲ ਇਹ ਇਕਰਾਰ ਕਰ ਲਿਆ ਜਿਹਨੇ ਜਸਟਿਸ ਕੁਲਦੀਪ ਸਿੰਘ ਨੂੰ ਪ੍ਰਧਾਨ ਚੁਣਿਆ ਨਾ ਤੇ ਉਸ ਦਿਨ ਦਾਸ ਉੱਤੇ ਹਾਜ਼ਰੀ ਸੰਤ ਸਮਾਜ ਵੱਲੋਂ ਸੱਤ ਜਿਹੜੇ ਗੁਰਮੁਖ ਭੇਜੇ ਸਨ ਸਾਡੀ ਸੰਤਾਂ ਨੇ ਉਹਨਾਂ 'ਚ ਮੈਨੂੰ ਹੀ ਭੇਜਿਆ ਸੀ ਵਿਸ਼ਵ ਸਿੱਖ ਕੌਂਸਲ ਦਾ ਪ੍ਰਧਾਨ ਜਸਟਿਸ ਕੁਲਦੀਪ ਸਿੰਘ ਚੁਣਿਆ ਕਿ ਸਿੰਘ ਸਾਹਿਬਾਨ ਬਹੁਤ ਹੀ ਖੁਸ਼ ਸਨ ਕਹਿੰਦੇ ਜੀ ਸੰਤ ਸਮਾਜ ਮੇਰੇ ਨਾਲ ਹੈ ਜਿਹਦਾ ਪੂਰੇ ਸੰਸਾਰ ਵਿੱਚ ਬੋਲਬਾਲਾ ਹੈ ਅਤੇ ਮੈਨੂੰ ਕਿਸੇ ਦੀ ਪਰਵਾਹ ਨਹੀਂ ਮਹਾਂਪੁਰਸ਼ਾਂ ਨੇ ਬਚਨ ਦਿੱਤਾ ਸਿੰਘ ਸਾਹਿਬਾਨ ਜੇ ਸਾਡੇ 'ਚ ਕੋਈ ਕਮੀ ਤੈਨੂੰ ਨਜ਼ਰ ਆ ਰਹੀ ਹੈ ਹੁਕਮਨਾਮਾ ਸਾਡੇ 'ਤੇ ਵੀ ਲਾਗੂ ਹੋਏਗਾ ਜੋ ਹੁਕਮ ਕਰੋਗੇ ਉਹ ਸੰਤ ਸਮਾਜ ਮੰਨ ਤੇ ਸਾਡੇ ਵੀ ਏਰੀਆ ਵਾਲਿਆਂ ਦੇ ਕਾਫੀ ਸੁਧਾਈ ਹੋਣ ਵਾਲੀ ਹੈ ਅਜੇ ਤੇ ਝਾੜੂ ਚੱਕੇ ਹੀ ਹੈ ਦੇਖੋ ਕਿਤੇ ਕਿਤੇ ਕਦੀ ਗੱਲ ਉੱਠਦੀ ਹੈ ਅਜੇ ਤੇ ਥੋੜੇ ਥਾਂ ਤੇ ਉੱਠੀ ਹੈ ਧਾਸ ਚੜੀ ਹੈ ਕਈਆਂ ਨੂੰ ਤੇ ਅਜੇ ਤੇ ਧਾਸ ਮਿਰਚਾਂ ਵਾਲੇ ਥਾਂ ਤੇ ਜਦੋਂ ਝਾੜੂ ਵੱਜਣਾ ਨਾ ਉਦੋਂ ਧਾਸ ਜ਼ਿਆਦਾ ਚੜ੍ਹਨੀ ਹੈ ਉਹਦੇ ਖੂੰ ਖੂੰ ਬਹੁਤ ਹੋਣਾ ਅਜੇ ਤਾਂ ਥੋੜਾ ਜਿਹਾ ਸ਼ੁਰੂ ਹੋਇਆ ਅਜੇ ਤਾਂ ਕੇਵਲ ਧਾਸ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਓ ਪਾਤਰਾਂ ਦੇ ਉੱਪਰ ਕਰਨ ਹੈ ਵਿਚਾਰ ਹੈ ਮਾਨਸ ਜਨ ਅਮੋਲ ਪਾਇਓ ਕੱਲ ਨੂੰ ਵਿਚਾਰ ਕਰ ਲਿਆ ਇਹ ਅੱਗੇ ਜੋ ਗੁਰੂ ਕਿਰਪਾ ਕਰਨ ਸ਼ਬਦ ਸਾਰਾ ਬਾਕੀ ਪਿਆ ਜੋ ਆਪਾਂ ਸ਼ੁਰੂ ਕੀਤਾ ਹੈ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਬੁਲਾਵੇ ਤੂੰ ਬੋਲਾ ਸੋਹਣੀ ਕੁਦਰਤ ਕਬਰ ਮਾਰੇ ਆਓ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਸਾਰਿਆਂ ਦੀ ਹਾਜ਼ਰੀ ਕਬੂਲ ਕਰਨ ਆਪਣੇ ਦਰਗਾਹੇ ਤੁਹਾਡੀ ਤਰਨ ਕਿਰਤ ਤੇ ਤੁਹਾਡੀ ਇਹ ਲਹੂ ਪਸੀਨੇ ਦੀ ਕਮਾਈ ਪੰਥਕ ਕਾਰਜਾਂ ਵਿੱਚ ਖਰਚ ਹੋ ਕੇ ਤੁਹਾਡੇ ਧੁਨਾਂ ਵਿੱਚ ਵਾਧਾ ਕਰੇ ਤੇ ਆਓ ਸਾਰੇ ਮੁਲਕਾਂ ਨੇ ਅਨੰਦ ਸਾਹਿਬ ਦਾ ਪਾਠ ਕਰ ਕੇ ਕਰਨਾ ਤੇ ਅਗਲਾ ਪ੍ਰੋਗਰਾਮ ਆਪ ਜੀ ਨੂੰ ਗੁਰੂ ਪਿਆਰੇ ਦੱਸਣਗੇ ਉਸ ਮਰਦਾਸ ਹੋਏਗੀ ਸਤਿਗੁਰਾਂ ਦਾ ਮੁਖਵਾਦ ਕਿ ਦਾਸ ਨੂੰ ਬੜੀ ਖੁਸ਼ੀ ਹੋ ਰਹੀ ਹੈ ਗੁਰੂ ਪਿਆਰੇ ਰਾਗੀ ਸਿੰਘ ਸਾਹਿਬਾਨ ਕਿ ਜਿਹੜੇ ਕਿ ਬੋਪਾਰ ਆਏ ਉੱਥੇ ਸੰਪਰਦਾ ਦੇ ਵਿੱਚ ਪੜ੍ਹੇ ਗਿਆਨੀ ਕਿਰਪਾਲ ਸਿੰਘ ਹੋਰਾਂ ਦੇ ਕੋਲ ਕਿ ਦਾਸ ਦੇ ਨਾਲ ਬੜਾ ਪਿਆਰ ਹੈ ਗਿਆਨੀ ਹੋਰਾਂ ਦਾ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਇਹਨਾਂ ਨੇ ਫਿਰ ਇੱਕ ਜਥੇ ਦੇ ਵਿੱਚ ਰਹਿ ਕੇ ਗੁਰਮੁਖ ਪੜ੍ਹੇ ਹੋਏ ਉਹਨਾਂ ਦਾ ਨਾਂ ਲਿਆ ਜੀ ਅਸੀਂ ਇਕੱਠੇ ਪੜ੍ਹੇ ਹਾਂ ਤੇ ਸਤਿਗੁਰੂ ਮਹਾਰਾਜ ਦਾ ਕਿਰਪਾ ਕਰਨ ਇਸ ਥਾਂ ਤੇ ਆ ਕੇ ਮਹਿਸੂਸ ਹੋਇਆ ਕਿ ਬਿਲਕੁਲ ਮੈਂ ਆਪਣਿਆਂ ਵਿੱਚ ਬੈਠਾ ਹਾਂ ਬਗਾਨਿਆਂ 'ਚ ਨਹੀਂ ਤੇ ਕਈ ਥਾਂ ਤੇ ਕੁਝ ਲੋਕ ਬਗਾਨੇ ਬਣ ਕੇ ਰਕਾ ਦਿੰਦੇ ਹੈ ਉੱਥੇ ਮੈਂ ਸੋਚੀ ਲੈ ਵੀ ਇਹ ਮਨਮੱਤ ਦੀ ਗੱਲ ਹੈ ਸੋ ਆਓ ਅੱਜ ਵੀ ਆਪਣੀ ਵਿਚਾਰ ਕੀ ਸੀ ਇਹਦਾ ਵਿਚਾਰ ਕਰਨਾ ਮਾਨਸ ਜਨਮ ਅਮੋਲ ਪਾਇਓ ਕਿਰਥਾ ਕਹੇ ਗਵਾਵੋ ਇਹ ਕੋਲਿਆਂ ਦੀ ਗੱਲ ਕਿਤੇ ਲੁਹਾਰ ਪੱਤੀ ਨਾਲ ਸੀਮਿਤ ਰਹਿ ਜਾਏ ਸਾਡੀ ਆਪਣੀ ਹੈ ਇਹਨੂੰ ਯਾਦ ਕਰਨਾ ਸਿਮਰਤੀ 'ਚ ਲਿਆਉਣਾ ਸਾਡੇ ਨਾਲੋਂ ਪਸ਼ੂ ਚੰਗੇ ਜਿਹੜੇ ਖਾਣ ਵੇਲੇ ਖਾਈ ਜਾਂਦੇ ਉਸ ਤੋਂ ਬਾਅਦ ਉਹਨੂੰ ਹਜਮ ਕਰ ਲਈ ਉਗਲਛਦੇ ਬਰੀਕ ਬਰੀਕ ਕਰਕੇ ਫਿਰ ਉਹ ਮੇਦੇ ਨੂੰ ਲੈਂਦੇ ਤੇ ਨਹੀਂ ਤੇ ਹਜਮ ਨਹੀਂ ਹੋ ਸਕਦਾ। ਕਈ ਵਾਰ ਸਾਡੇ ਕੋਲ ਗਲਤੀ ਹੋ ਜਾਂਦੀ ਹੈ ਉਹਨੂੰ ਮੁੜ ਕੇ ਗਲਛਦੇ ਨਹੀਂ ਉਹਨੂੰ ਮੁੜ ਕੇ ਬਰੀਕ ਨਹੀਂ ਕਰਦੇ ਮੁੜ ਕੇ ਵਿਚਾਰ ਨਹੀਂ ਕਰਦੇ ਇਸ ਲਈ ਉਹ ਵਿਚਾਰ ਜਿਹੜੀ ਉਹ ਹਜਮ ਨਹੀਂ ਹੁੰਦੀ ਤੇ ਐਵੇਂ ਚਲੀ ਜਾਂਦੀ ਹੈ। ਇਸ ਕਰਕੇ ਇਹਦੀ ਵਿਚਾਰ ਕਰਨੀ ਜੋ ਸੁਣਿਆ ਇਹ ਆਪਣੀ ਗੱਲ ਹੈ ਕਿਸੇ ਦੀ ਨਹੀਂ। ਅਨੰਦ ਸਾਹਿਬ ਪਾਤਸ਼ਾਹ ਜੀ ਰਾਮ ਕਲੀ ਮਹੱਲਾ ਤੀਜਾ ਦੇਖੋ ਅਹੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਭ ਤੋਂ ਸਭ ਹਰੀ ਤੇਰਾ ਮਨ ਜੀ ਵਸਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਸੁਖ ਸਬਦ ਸਾਰਾ ਕੀ ਕਰੋ ਸਦਾ ਜੁਗ ਸਦਾ ਤੇਰੀ ਨਾਮ ਸਾਰੇ ਸਦਾ ਨਾਮ ਨਿਰਾਰੋ ਸਾਜਨਾ ਨਿਰਾਰ ਨਿਰਾਜਨਾ ਉਖਾਂ ਦਾ ਸੁਜਮਾਨਾ ਕਰ ਨਾਨਕ ਸੁਣੋ ਕਰੋ ਸਭ ਕਰੋ ਪਿਆਰੋ ਸਜਣਾ ਪੰਜ ਲੋਕ ਮਨਵਾਸ ਕਾਲ ਕੰਤਕ ਮਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।